पदे ज्यों जल छोड़ बाहर पयो मीना पूर्व जन्म हो तप काहीना।
परम सत्कार योग सतगुरु पातशाह जी दे साजी ਨਿਵਾਜੀ ਸਾਧ ਸੰਗਤ ਜੀਓ ਪਵਿੱਤਰ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਵਾਸਤੇ ਸਤਿਗੁਰ ਦੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਗੁਰਮੰਤਰ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਪਿਆਰ ਅਤੇ ਸਤਿਕਾਰ ਸਹਿਤ ਉਚਾਰਨਾ ਕਰਾਂ। ਸਾਰੇ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਇੱਕ ਵਾਰ ਫਿਰ ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਪਵਿੱਤਰ ਬਾਣੀ ਨੇ ਮੱਛੀ ਨਿਸ਼ਾਨੀ ਕਿਹਾ ਹੈ। ਸਤਿਗੁਰ ਪਾਤਸ਼ਾਹ ਫਰਮਾਨ ਕਰਦੇ ਨੇ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉਂਕਿ ਤੋ ਵੈਸਾ ਹੋ। ਪਰ ਮੱਛੀ ਦਾ ਜੀਵਨ ਜਲ ਹੈ। ਬਾਣੀ ਨੇ ਥਾਂ ਥਾਂ ਜ਼ਿਕਰ ਕੀਤਾ ਹੈ ਕਿ ਮਛਲੀ ਜਲ ਤੋਂ ਬਿਨਾਂ ਜੀਂਦੀ ਨਹੀਂ ਰਹਿ ਸਕਦੀ। ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਅਗਰ ਉਹ ਮੱਛੀ ਜੋ ਹਮੇਸ਼ਾ ਜਲ ਵਿੱਚ ਰਹਿੰਦੀ ਹੈ ਕਿਤੇ ਜਲ ਤੋਂ ਬਾਹਰ ਚਲੀ ਜਾਏ ਤੇ ਬਾਣੀ ਕਹਿੰਦੀ ਉਸ ਦੀ ਮੌਤ ਹੋ ਜਾਏਗੀ। ਪਵਿੱਤਰ ਬਾਣੀ ਵਿੱਚ ਜਿਸ ਅਵਸਥਾ ਦਾ ਕਬੀਰ ਜੀ ਅੱਜ ਵਰਣਨ ਕਰਦੇ ਨੇ ਅਵਸਥਾ ਪ੍ਰਭੂ ਦੇ ਪਿਆਰ ਦੀ, ਉਸ ਦੇ ਨਾਮ ਰੰਗਣ ਵਿੱਚ ਰੰਗੇ ਜਾਣ ਦੀ ਬਹੁਤ ਉੱਤਮ ਭਾਗਾਂ ਨਾਲ ਜੀਵਨ ਨੂੰ ਪ੍ਰਾਪਤ ਹੁੰਦੀ ਹੈ। ਗੱਲਾਂ ਤਾਂ ਸਾਰਾ ਸੰਸਾਰ ਹੀ ਕਰ ਲੈਂਦਾ ਹੈ, ਗੱਲਾਂ ਨਾਲ ਨਾ ਰੱਬ ਦੀ ਪ੍ਰਾਪਤੀ ਹੁੰਦੀ ਹੈ ਨਾ ਅੱਜ ਤੱਕ ਕੋਈ ਉਸ ਨੂੰ ਮਿਲਿਆ ਹੈ। ਨਾਨਕ ਗੱਲੇ ਕੂੜੇ ਕੂੜੋ ਪੱਲੇ ਪਾਏ, ਝੂਠੀਆਂ ਗੱਲਾਂ ਨਾਲ ਕੇਵਲ ਝੂਠ ਹੀ ਮਨੁੱਖ ਕੋਲ ਆਉਂਦਾ ਹੈ ਤੇ ਜਿਤਨੀਆਂ ਸੰਸਾਰਕ ਗੱਲਾਂ ਨੇ ਉਹ ਕੇਵਲ ਮਨ ਨੂੰ ਦਿਲਾਸਾ ਦੇਣ ਤੋਂ ਵੱਧ ਕੁਝ ਨਹੀਂ ਹਨ। ਜੀਵ ਉਹਨਾਂ ਗੱਲਾਂ ਨਾਲ ਆਪਣੇ ਮਨ ਨੂੰ ਤਰਵਾਸ ਦੇ ਲੈਂਦਾ ਹੈ, ਪਰ ਯਾਦ ਰੱਖਿਓ ਤਰਵਾਸ ਕਿਤਨੀ ਕੁ ਦੇਰ ਤੱਕ ਰਹੇਗੀ। ਆਖਰ ਜਦੋਂ ਜੀਵਨ ਦੇ ਪੰਧ ਤੇ ਚੱਲਦੇ ਹਾਂ ਮੰਜ਼ਿਲ ਪ੍ਰਾਪਤ ਨਾ ਹੋਈ ਫਿਰ ਮਨੁੱਖ ਦਾ ਬਲ ਟੁੱਟ ਜਾਂਦਾ, ਸਾਹਸ ਹਾਰ ਜਾਂਦਾ, ਗੱਲਾਂ ਸਾਹਮਣੇ ਆ ਜਾਂਦੀਆਂ ਨੇ ਕਿ ਅੱਜ ਤੱਕ ਜੋ ਕੁਝ ਕੀਤਾ ਹੈ ਸਭ ਕੂੜ ਸੀ, ਝੂਠ ਸੀ, ਵਿਅਰਥ ਸੀ, ਥੋਥਾ ਸੀ, ਤੁਸ਼ ਸੀ। ਕਬੀਰ ਜੀ ਆਪਣੀ ਆਤਮਕ ਅਵਸਥਾ ਦੀ ਗੱਲ ਕਰਦੇ ਨੇ, ਕਦੇ ਕਿਸੇ ਨੇ ਰੱਬ ਅੱਗੇ ਸ਼ਿਕਾਇਤ ਨਹੀਂ ਕੀਤੀ ਕਿ ਮੈਂ ਤਪਸਵੀ ਨਹੀਂ ਹਾਂ ਜਾਂ ਮੈਂ ਪਿਛਲੇ ਜਨਮ ਦਾ ਤਪ ਨਹੀਂ ਕੀਤਾ। ਕੇਵਲ ਭਗਤਾਂ ਨੇ, ਪ੍ਰਭੂ ਦੇ ਪਿਆਰਿਆਂ ਨੇ, ਉਸ ਮਾਰਗ ਤੇ ਚੱਲਣ ਵਾਲੇ ਨੇ ਹੀ ਉਸ ਕੋਲ ਇਹ ਸ਼ਿਕਵਾ ਕੀਤਾ ਕਿ ਇਹ ਨਿਰੰਕਾਰ ਅਸੀਂ ਭਗਤੀ ਤੁਹੀਨੇ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ ਜਿਨ੍ਹਾਂ ਗੁਣਾਂ ਨਾਲ ਤੈਨੂੰ ਮਿਲਿਆ ਜਾ ਸਕੇ। ਅਗਿਆਨੀ ਜ਼ਿਆਦਾ ਗਿਆਨਵਾਨ ਹੋਣ ਦਾ ਦਾਅਵਾ ਕਰਦਾ, ਗਿਆਨੀ ਨਹੀਂ ਕਰਦਾ। ਅਗਿਆਨੀ ਹਮੇਸ਼ਾ ਆਪਣੇ ਔਗੁਣ ਨੂੰ ਢੱਕਣ ਦਾ ਯਤਨ ਕਰਦਾ, ਗਿਆਨੀ ਆਪਣੇ ਔਗੁਣ ਪ੍ਰਗਟ ਕਰਦਾ। ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਸਭ ਔਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਮੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬੈਨਾ, ਸੁਰਤ ਮਤ ਨਾਹੀ ਚਤਰਾਈ, ਕਰ ਕਿਰਪਾ ਪ੍ਰਭ ਲਾਵ ਪਾਈ। ਕਿਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਸ ਰੂਪ ਨਹੀਂ, ਕਿਸ ਜਾਤ ਨਹੀਂ, ਕਿਸ ਢੰਗ ਨਾ ਮੇਰਾ, ਕਿਆ ਹੁਣ ਲੈ ਬੋਲਣ ਗੁਣ ਵਿਹੂਨ, ਨਾਮ ਜਪਿਆ ਨਾ ਤੇਰਾ। ਕਿਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਨਿਰੰਕਾਰ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਵ ਭਗਤ ਨਹੀਂ ਸਾਡੀ। ਇਹ ਗੱਲ ਕੇਵਲ ਤੇ ਕੇਵਲ ਬੰਗਲੀ ਵਾਲੇ ਪੁਰਸ਼ ਹੀ ਕਰ ਸਕਦੇ ਨੇ, ਅਸੀਂ ਨਹੀਂ। ਅਸੀਂ ਅਪਰਾਧੀ ਹੁੰਦੇ ਹੋਏ ਵੀ ਕਦੇ ਆਪਣੇ ਆਪ ਨੂੰ ਅਪਰਾਧੀ ਤਸਲੀਮ ਨਹੀਂ ਕੀਤਾ, ਸਗੋਂ ਅਸੀਂ ਇਹ ਦਾਅਵਾ ਕਰਦੇ ਹਾਂ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਕਿਸੇ ਦਾ ਬੁਰਾ ਸੋਚਿਆ ਨਹੀਂ, ਮੇਰੇ ਚ ਕੀ ਔਗੁਣ ਹੈ, ਕੋਈ ਔਗੁਣ ਨਹੀਂ ਮੇਰੇ ਵਿੱਚ। ਗੁਰੂ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਵੱਡਾ ਔਗੁਣ ਇਹ ਹੈ ਕਿ ਆਪਣੇ ਆਪ ਨੂੰ ਔਗੁਣਾਂ ਤੋਂ ਰਹਿਤ ਮੰਨ ਲੈਣਾ, ਇਹ ਸਭ ਤੋਂ ਵੱਡਾ ਔਗੁਣ ਹੈ। ਇਸ ਔਗੁਣਾਂ ਤੋਂ ਰਹਿਤ ਮੰਨ ਲੈਣ ਵਿੱਚ ਹਉਮੈ ਛਲਕਦੀ ਹੈ। ਜਦੋਂ ਗੱਲ ਕਬੀਰ ਜੀ ਤੱਕ ਪਹੁੰਚੇਗੀ ਤਾਂ ਕਬੀਰ ਜੀ ਤਾਂ ਕਹਿੰਦੇ ਨੇ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਸਾਰਿਆਂ ਤੋਂ ਮੈਂ ਬੁਰਾ ਹਾਂ, ਮੈਨੂੰ ਤਿਆਗ ਕੇ ਮੈਨੂੰ ਛੱਡ ਕੇ ਸਭ ਚੰਗੇ ਨੇ। ਜਦੋਂ ਗੁਰੂ ਪਾਤਸ਼ਾਹ ਬੋਲਦੇ ਨੇ ਤਾਂ ਕਹਿੰਦੇ ਨੇ ਕੁਚਲ ਕਠੋਰ ਕਪਟ ਕਾਮੀ, ਜਿਉਂ ਜਾਣੋ ਤਿਉਂ ਤਾਰ ਸੁਆਮੀ। ਇਹ ਨਿਰੰਕਾਰ ਮੇਰੀ ਚਾਲ ਚੰਗੀ ਨਹੀਂ, ਮੇਰੀ ਮਰਿਆਦਾ ਚੰਗੀ ਨਹੀਂ, ਮੇਰੇ ਵਿੱਚ ਔਗੁਣ ਨੇ, ਮੈਂ ਕਪਟੀ ਹਾਂ, ਮੈਂ ਕਾਮਨਾ ਦਾ ਭਰਿਆ ਹੋਇਆ ਹਾਂ, ਪਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਉਵੇਂ ਹੀ ਮੇਰਾ ਵਿਸਤਾਰਾ ਕਰ। ਇਹ ਗੱਲਾਂ ਕਦੇ ਅਸੀਂ ਗੁਰੂ ਕੋਲ ਨਹੀਂ ਕਹੀਆਂ ਕਿ ਮੈਂ ਕਾਮਨਾ ਨਾਲ ਭਰਿਆ ਹੋਇਆ ਹਾਂ। ਜਦੋਂ ਸਤਿਗੁਰ ਪਾਤਸ਼ਾਹ ਪਵਿੱਤਰ ਬਾਣੀ ਚ ਬੋਲਦੇ ਨੇ ਆਪਣੇ ਆਪ ਨੂੰ ਗੁਨਾਹਗਾਰ ਕਹਿੰਦੇ ਨੇ, ਆਪਣੇ ਆਪ ਨੂੰ ਭਿਖਾਰੀ ਕਹਿੰਦੇ ਨੇ, ਆਪਣੇ ਆਪ ਨੂੰ ਬੁਰਾ ਕਹਿੰਦੇ ਨੇ, ਆਪਣੇ ਆਪ ਨੂੰ ਔਗੁਣਾਂ ਨਾਲ ਭਰਿਆ ਕਹਿੰਦੇ ਨੇ, ਸਕੇ ਨੇ ਨਿਰੰਕਾਰ ਅੱਗੇ, ਤੇ ਨਿਰੰਕਾਰ ਤੋਂ ਗੁਣਾਂ ਦੀ ਮੰਗ ਕਰਦੇ ਨੇ, ਹੈਨ ਗੁਣਾਂ ਨਾਲ ਭਰਪੂਰ, ਪਰ ਕਹਿ ਰਹੇ ਨੇ ਐਨ ਨਿਰੰਕਾਰ ਮੈਂ ਔਗੁਣਾਂ ਨਾਲ ਭਰਪੂਰ ਹਾਂ, ਆਪ ਮੇਰੇ ਤੇ ਦਇਆ ਕਰੋ ਔਰ ਮੈਨੂੰ ਗੁਣਾਂ ਦੀ ਬਖਸ਼ਿਸ਼ ਕਰੋ। ਪਰ ਅਕਾਲ ਪੁਰਖ ਵਾਹਿਗੁਰੂ ਗੁਣਾਂ ਦਾ ਮੁਜੱਸਮਾ ਹੈ, ਗੁਣ ਮੈਂ ਉਸ ਕੋਲ, ਔਗੁਣ ਕੋਈ ਨਹੀਂ ਹੈ, ਉਸ ਨਾਲ ਅਸੀਂ ਗੁਣਾਂ ਦੀ ਸਾਂਝ ਪਾਉਣੀ ਹੈ। ਔਗੁਣ ਤਿਆਗਣੇ ਨੇ, ਗੁਣ ਗ੍ਰਹਿਣ ਕਰਨੇ ਨੇ। ਇੱਕ ਸੂਫੀ ਫਕੀਰ ਹੋਇਆ ਜੁਨੈਦ, ਜੁਨੈਦ ਮਸਜਿਦ ਵਿੱਚ ਗਿਆ ਹੈ, ਮਸਜਿਦ ਵਿੱਚ ਤਮਾਮ ਲੋਕ ਜਾਂਦੇ ਨੇ, ਮੁਸਲਮਾਨ ਜਾਂਦੇ ਨੇ, ਔਰ ਉਹ ਜਾ ਕੇ ਮਸਜਿਦ ਵਿੱਚ ਸਜਦਾ ਕਰਦੇ ਨੇ, ਨਮਾਜ਼ ਪੜ੍ਹਦੇ ਨੇ, ਕੁਝ ਭੇਟਾਵਾਂ ਅਰਪਣ ਕਰਦੇ ਨੇ, ਆਪਣੇ ਆਪਣੇ ਮਤ ਮੁਤਾਬਕ ਦਿੰਦੇ ਨੇ, ਦਾਨ ਪੁੰਨ ਕਰਦੇ ਨੇ। ਤੋ ਅੱਜ ਜੁਨੈਦ ਵੀ ਮਸਜਿਦ ਵਿੱਚ ਗਿਆ। ਯਾਦ ਰੱਖਿਓ, ਅਗਿਆਨੀ ਵੀ ਆਉਂਦੇ ਨੇ ਧਾਰਮਿਕ ਮੰਦਰਾਂ ਵਿੱਚ, ਗਿਆਨੀ ਵੀ ਆਉਂਦੇ ਨੇ। ਅਗਿਆਨੀਆਂ ਤੇ ਗਿਆਨੀਆਂ ਦੇ ਆਉਣ ਵਿੱਚ ਹੀ ਅੰਤਰ ਹੈ। ਅਗਿਆਨੀ ਕੁਝ ਮੰਗਣ ਆਉਂਦਾ, ਗਿਆਨੀ ਕੁਝ ਮੰਗਣ ਨਹੀਂ ਆਉਂਦਾ, ਕੁਝ ਦੇਣ ਆਉਂਦਾ। ਹੁਣ ਤੁਸੀਂ ਹੈਰਾਨ ਹੋਵੋਗੇ, ਗਿਆਨੀ ਧਾਰਮਿਕ ਮੰਦਰ ਵਿੱਚ ਕੀ ਦੇ ਕੇ ਜਾਏਗਾ? ਸੂਫੀ ਫਕੀਰ ਜੁਨੈਦ ਅੱਜ ਮਸਜਿਦ ਵਿੱਚ ਪਹੁੰਚਿਆ ਤੇ ਕਹਿਣ ਲੱਗਾ, ਐ ਅੱਲਾ ਪਾਕ, ਮੈਂ ਅੱਜ ਤੇਰੇ ਖਰੇ ਚ ਆਇਆ। ਅਰ ਇੱਕ ਗੱਲ ਯਾਦ ਰੱਖੀ, ਮੈਂ ਤੈਨੂੰ ਕੁਝ ਦੇਣ ਨਹੀਂ ਆਇਆ, ਤੈਨੂੰ ਕੁਝ ਤੇਰੇ ਕੋਲ ਲੈਣ ਨਹੀਂ ਆਇਆ, ਕੁਝ ਦੇਣ ਆਇਆ। ਦੁਨੀਆਂ ਦੇ ਲੋਕ ਲੈਣ ਆਉਂਦੇ ਨੇ, ਔਰ ਕਿਤਨੀ ਅਜੀਬ ਗੱਲ, ਆਉਂਦੇ ਤੇਰੇ ਕੋਲੋਂ ਲੈਣ ਨੇ, ਪਰ ਤੇਰੇ ਘਰ ਵਿੱਚ ਕਹਿੰਦੇ ਨੇ ਕੁਝ ਦੇ ਕੇ ਆਏ। ਗੁਰੂ ਨਾਨਕ ਪਾਤਸ਼ਾਹ ਨੇ ਵੀ ਪਵਿੱਤਰ ਬਾਣੀ ਵਿੱਚ ਇਹ ਬਚਨ ਕਹੇ ਨੇ ਕਿ ਮਨੁੱਖ ਦਿੰਦਾ ਹੈ ਗੁਰੂ ਦੇ ਘਰ ਵਿੱਚ, ਤੇ ਮਨੁੱਖ ਹਜ਼ਾਰਾਂ ਗੁਣਾਂ ਦੀ ਮੰਗ ਰੱਖ ਦਿੰਦਾ। ਮੈਨੂੰ ਤੈਨੂੰ ਚਾਹੀਦਾ ਦੇ ਮੰਗਾ ਸਹਿਸਾ ਗੁਣ, ਸੋਭ ਕਰੇ ਸੰਸਾਰ। ਦਿੰਦਾ ਹੈ ਹਜ਼ਾਰਾਂ ਗੁਣਾ ਮੰਗਦਾ ਹੈ, ਫਿਰ ਚਾਹੁੰਦਾ ਹੈ ਸੰਸਾਰ ਮੇਰੀ ਸ਼ੋਭਾ ਕਰੇ। ਸੰਸਾਰ ਕਹੇ ਮੈਂ ਦਿੱਤਾ ਹੈ, ਇਸ ਤੇ ਸਵਾਲ ਕਰਕੇ ਪੁੱਛਿਆ ਜਾਏ ਕਿ ਇਹ ਦੇਣ ਵਾਲਿਆ ਤੂੰ ਲੈ ਕੇ ਕਿੱਥੋਂ ਆਇਆ? ਆਪਣੇ ਜਨਮ ਵੱਲ ਜਾ, ਜਦੋਂ ਤੂੰ ਇਸ ਸੰਸਾਰ ਤੇ ਆਇਆ ਹੈ ਤੇਰੇ ਕੋਲ ਤਾਂ ਕੁਝ ਵੀ ਨਹੀਂ ਸੀ, ਤੇਰੇ ਤੇ ਕਿਰਪਾ ਕਰਕੇ ਨਿਰੰਕਾਰ ਨੇ ਤੈਨੂੰ ਪਹਿਨਣ ਲਈ ਕੱਪੜੇ ਦਿੱਤੇ, ਖਾਣ ਲਈ ਭੋਜਨ ਦਿੱਤਾ, ਰਹਿਣ ਲਈ ਮਕਾਨ ਦਿੱਤੇ, ਸੁੱਖ ਦੇ ਸਾਧਨ ਤੈਨੂੰ ਪੈਦਾ ਕਰਕੇ ਦਿੱਤੇ। ਨਿਰੰਕਾਰ ਦੀ ਕਿਰਪਾ ਨਾਲ ਤੂੰ ਇੱਥੋਂ ਤੱਕ ਪਹੁੰਚਿਆ ਹੈ, ਫਿਰ ਕਿਤਨੀ ਅਜੀਬ ਗੱਲ, ਉਸਦੇ ਘਰ ਆ ਕੇ ਕਹਿਣਾ ਮੈਂ ਦਾਨ ਕਰ ਰਿਹਾ। ਜਿੱਥੋਂ ਸਭ ਕੁਝ ਪ੍ਰਾਪਤ ਕਰਨਾ ਹੈ ਉੱਥੇ ਆ ਕੇ ਤੂੰ ਦਾਨੀ ਬਣ ਜਾਂਦਾ, ਮੈਂ ਦਾਨ ਦੇਣਾ, ਮੈਂ ਦਾਨ ਦੇ ਰਿਹਾ। ਆਪਣੇ ਮਨ ਵਿੱਚ ਕਦੇ ਸੋਚ ਤੂੰ ਦਾਨੀ ਨਹੀਂ ਹੈ, ਦਾਨੀ ਕਦੇ ਕੁਝ ਮੰਗਦਾ ਨਹੀਂ, ਨਿਰੰਕਾਰ ਦਾਨੀ ਹੈ, ਉਸਨੇ ਕਦੇ ਕਿਸੇ ਕੋਲ ਮੰਗਿਆ ਨਹੀਂ। ਤੂੰ ਜੇ ਦਾਨ ਕਰਨਾ ਕਹਿੰਦਾ ਰਸੀਦ ਦਿਓ, ਮੈਂ ਦਾਨ ਨਾਲ ਦੇਣਾ, ਪਰ ਤੂੰ ਨਿਰੰਕਾਰ ਕੋਲ ਕਿਤਨਾ ਕੁਝ ਪ੍ਰਾਪਤ ਕੀਤਾ, ਕਦੇ ਤੂੰ ਰਸੀਦ ਕੱਟ ਕੇ ਨਹੀਂ ਦਿੱਤੀ। ਕਿਹਾ ਨਿਰੰਕਾਰ, ਆ ਮੈਂ ਰਸੀਦ ਤੈਨੂੰ ਦਿੰਦਾ, ਤੂੰ ਮੈਨੂੰ ਪੁੱਤਰ ਦਿੱਤੇ, ਅਰਸੀਦ ਤੈਨੂੰ ਦੇ ਰਿਹਾ, ਤੂੰ ਮੈਨੂੰ ਧਨ ਦਿੱਤਾ ਹੈ, ਤੂੰ ਮੈਨੂੰ ਪਦਾਰਥ ਦਿੱਤੇ ਨੇ, ਮਕਾਨ ਦਿੱਤਾ, ਇਹ ਤਨ ਮੈਨੂੰ ਦਿੱਤਾ, ਇਹ ਰਸੀਦ ਲੈ। ਤੂੰ ਨਿਰੰਕਾਰ ਤੋਂ ਪ੍ਰਾਪਤ ਕਰਦਾ ਬਿਨਾਂ ਰਸੀਦ ਤੋਂ, ਕੋਈ ਰਸੀਦ ਨਹੀਂ, ਪਰ ਤੂੰ ਦਾਨ ਦਿੰਦਾ ਤਾਂ ਫਿਰ ਕਹਿੰਦਾ ਮੈਨੂੰ ਰਸੀਦ ਦਿਓ, ਪ੍ਰੂਫ ਚਾਹੀਦਾ ਕਿ ਉਹ ਦਾਨ ਦਿੱਤਾ ਜਾ। ਯਾਦ ਰੱਖੀ, ਦਾਨ ਦੇਣ ਲੱਗਿਆਂ ਵੀ ਜੇ ਤੇਰੇ ਮਨ ਵਿੱਚ ਅਜੇ ਵੀ ਭਾਵਨਾ ਆਵੇ ਤਾਂ ਦਾਨ ਵਿਅਰਥ ਚਲਿਆ ਜਾਏਗਾ, ਦਾਨ ਤੂੰ ਦੇ ਹੀ ਉੱਥੇ। ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ, ਤੂੰ ਦਾਨ ਕਰਨਾ ਹੈ ਤਾਂ ਅਕਲ ਨਾਲ ਕਰ, ਜੇ ਮਾਲਕ ਨੂੰ ਸੇਵਣਾ ਹੈ ਉਸ ਨੂੰ ਯਾਦ ਕਰਨਾ ਹੈ ਤਾਂ ਵੀ ਅਕਲ ਨਾਲ ਕਰ, ਕਿਉਂਕਿ ਅਕਲ ਤੋਂ ਬਿਨਾਂ ਤਾਂ ਮਾਲਕ ਹੱਥ ਨਹੀਂ ਆਉਂਦਾ, ਅਕਲ ਬਿਨਾਂ ਤਾਂ ਧਨ ਹੱਥ ਨਹੀਂ ਆਉਂਦਾ, ਰੱਬ ਕਿਵੇਂ ਹੱਥ ਹੈ? ਧਨ ਪ੍ਰਾਪਤ ਕਰਨਾ ਤਾਂ ਲੋਕ ਕਹਿੰਦੇ ਨੇ ਨਾ ਅਕਲ ਚਾਹੀਦੀ, ਨਿਰੰਕਾਰ ਪ੍ਰਾਪਤ ਕਰਨਾ ਫਿਰ ਵੀ ਅਕਲ ਚਾਹੀਦੀ ਹੈ, ਬੇਅਕਲਾਂ ਨੂੰ ਹੱਥ ਨਹੀਂ ਆਉਂਦਾ। ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਕਹੇ ਨੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਤਾ ਦਾਨ। ਪਹਿਲਾਂ ਦਾਨ ਦੇਣ ਤੋਂ ਪਹਿਲਾਂ ਸੋਚ, ਇਹ ਮੇਰੇ ਕੋਲ ਆਇਆ ਕਿੱਥੋਂ ਹੈ, ਤੇਰਾ ਤਾਂ ਨਹੀਂ ਹੈ। ਜੇ ਤੂੰ ਕਹਿ ਮੈਂ ਕਮਾਇਆ ਹੈ ਤਾਂ ਤੇਰੇ ਤੇ ਸਵਾਲ ਕਰ ਦਿੱਤਾ ਜਾਏ, ਤੂੰ ਕੌਣ ਹੈ ਮੈਂ ਕਮਾਉਣ ਵਾਲਾ? ਕੀ ਕਹੇਗਾ ਕੌਣ? ਜਦੋਂ ਤੈਨੂੰ ਆਪੇ ਆਪਣੇ ਆਪੇ ਦਾ ਹੀ ਗਿਆਨ ਨਹੀਂ, ਫਿਰ ਤੂੰ ਕੀ ਕਹੇਗਾ ਮੈਂ ਕੌਣ ਹਾਂ? ਵੱਧ ਤੋਂ ਵੱਧ ਆਪਣਾ ਨਾਮ ਲੈ ਲੇਗਾ ਕਿ ਮੈਂ ਫਲਾਉਣਾ, ਪਰ ਨਾਮ ਤਾਂ ਤੇਰਾ ਹੈ ਨਹੀਂ। ਜਦੋਂ ਤੂੰ ਨਿਰੰਕਾਰ ਦੇ ਦਰ ਤੋਂ ਇਸ ਸੰਸਾਰ ਤੇ ਆਇਆ, ਤੇਰਾ ਕੋਈ ਨਾਮ ਨਹੀਂ। ਨਾਮ ਤੈਨੂੰ ਪੁਕਾਰਨ ਲਈ ਤੇਰੇ ਝੂਠੇ ਜੋ ਮਾਤਾ ਤੇ ਪਿਤਾ ਨੇ, ਉਹਨਾਂ ਨੇ ਤੈਨੂੰ ਨਾਮ ਦਿੱਤਾ। ਨਾਮ ਤੇਰਾ ਹੋ ਗਿਆ, ਤੂੰ ਕਹਿਣ ਲੱਗਿਆ ਮੇਰਾ ਨਾਮ ਹੈ। ਵਾਸਤਵਿਕ ਤੇਰੇ ਨਾਮ ਦਾ ਤੈਨੂੰ ਕੋਈ ਗਿਆਨ ਨਹੀਂ। ਤੇਰਾ ਨਾਮ ਕੀ ਹੈ? ਜੋ ਮਾਤਾ ਪਿਤਾ ਨੇ ਕਹਿ ਦਿੱਤਾ ਤੂੰ ਮੰਨ ਲੈ, ਇਹ ਮੇਰਾ ਨਾਮ ਹੈ। ਦੁਨੀਆ ਤੈਨੂੰ ਉਸ ਨਾਮ ਨਾਲ ਪੁਕਾਰਦੀ, ਤੂੰ ਸਮਝ ਲੈਣਾ ਇਹ ਨਾਮ ਮੇਰਾ ਹੈ, ਪਰ ਤੇਰਾ ਨਾਮ ਨਹੀਂ ਹੈ, ਕਿਉਂਕਿ ਤੂੰ ਨਾਮ ਲੈ ਕੇ ਪਰਮੇਸ਼ਵਰ ਦੇ ਦਰ ਤੋਂ ਨਹੀਂ ਆਇਆ। ਤੂੰ ਜਦੋਂ ਆਇਆ ਹੈ ਬਿਨਾਂ ਨਾਮ ਤੋਂ ਸੀ, ਤੇਰਾ ਤਾਂ ਆਪਣਾ ਨਾਮ ਵੀ ਨਹੀਂ ਸੀ। ਤੇਰੇ ਤਨ ਤੇ ਨਾ ਕੱਪੜੇ ਸਨ, ਨਾ ਤੇਰੇ ਕੋਲ ਪਦਾਰਥ ਸੀ, ਨਾ ਤੇਰੇ ਕੋਲ ਕੋਈ ਬਲ ਸੀ ਕੁਝ ਪ੍ਰਾਪਤ ਕਰ ਸਕਣਾ। ਨਿਰੰਕਾਰ ਨੇ ਤੇਰੇ ਪ੍ਰਤਿਪਾਲਣਾ ਦਾ ਪ੍ਰਬੰਧ ਕੀਤਾ, ਤੈਨੂੰ ਮਾਤਾ ਦਿੱਤੀ, ਤੈਨੂੰ ਪਿਤਾ ਦਿੱਤਾ, ਤੈਨੂੰ ਖਾਣ ਲਈ ਭੋਜਨ ਦਿੱਤਾ, ਤੈਨੂੰ ਪਹਿਰਨ ਲਈ ਕੱਪੜੇ ਦਿੱਤੇ, ਸਭ ਕੁਝ ਤੇਰਾ ਪ੍ਰਬੰਧ ਨਿਰੰਕਾਰ ਨੇ ਕੀਤਾ। ਅੱਜ ਜੇ ਉਹ ਤੇਰੇ ਦਿਮਾਗ ਵਿੱਚ ਨਾ ਬੈਠਾ ਹੋਵੇ ਤੂੰ ਕੀ ਕਮਾ ਸਕਦਾ ਮੈਂ? ਤੇਰੇ ਦਿਮਾਗ ਦੀ ਇੱਕ ਤਾਰ ਹਿੱਲ ਜਾਏ ਤੂੰ ਪਾਗਲ ਹੋ ਜਾਏ, ਤੇ ਪਾਗਲ ਤਾਂ ਗੰਦੀਆਂ ਨਾਲੀਆਂ ਦਾ ਪਾਣੀ ਪੀਂਦੇ। ਤੂੰ ਕੁਝ ਨਹੀਂ ਕਰ ਸਕਦਾ ਉਸ ਤੋਂ ਬਿਨਾਂ। ਫਿਰ ਤੂੰ ਉਸ ਦੇ ਘਰ ਵਿੱਚ ਆ ਕੇ ਕਹਿਣਾ, ਕਹਿਣ ਅਹੰਕਾਰ ਮੈਂ ਦਾਨ ਕਰਦਾ, ਪਰ ਤੈਨੂੰ ਦਾਨ ਦੇਣ ਦੀ ਵਿਆਹ ਨਹੀਂ। ਜੇ ਦਿੱਤਾ ਜਾਏ ਤਾਂ ਕੀ ਦਿੱਤਾ ਜਾਏ? ਜੇ ਅਹੰਕਾਰ ਦੇ ਘਰ ਵਿੱਚ ਦੇ ਕੇ ਜਾਣਾ ਤਾਂ ਕੀ ਦੇ ਕੇ ਜਾਣਾ? ਤੈਨੂੰ ਇਹ ਨਹੀਂ ਪਤਾ। ਅੱਜ ਸੂਫੀ ਫਕੀਰ ਜੁਨੈਦ ਵੀ ਪ੍ਰਭੂ ਦੇ ਦਰ ਤੇ ਆਇਆ, ਅੱਲਾ ਦੇ ਘਰ ਵਿੱਚ ਆਇਆ। ਕਹਿਣ ਲੱਗਿਆ, ਅੱਲਾ ਪਾਕ, ਮੈਂ ਤੇਰੇ ਘਰ ਵਿੱਚ ਆਇਆ ਹਾਂ, ਕੁਝ ਦੇਣ ਆਇਆ। ਦੁਨੀਆਂ ਦੇ ਲੋਕ ਆਉਂਦੇ ਨੇ ਤੇ ਚੜਾਵੇ ਚੜਾ ਜਾਂਦੇ, ਕੋਈ ਧਨ ਦੇ ਜਾਂਦਾ, ਕੋਈ ਕੱਪੜੇ ਦੇ ਜਾਂਦਾ, ਕੋਈ ਪਦਾਰਥ ਦੇ ਜਾਂਦਾ, ਕੋਈ ਕੁਝ ਦੇ ਜਾਂਦਾ ਹੈ। ਜਦੋਂ ਮੈਂ ਉਹਨਾਂ ਸਾਰਿਆਂ ਵੱਲ ਤੱਕਦਾ ਹਾਂ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਉਹ ਤੇਰਾ ਹੀ ਦਿੱਤਾ, ਤੈਨੂੰ ਮੇਰੇ ਨੇ। ਧਨ ਉਹਨਾਂ ਦਾ ਆਪਣਾ ਨਹੀਂ ਹੈ, ਤੂੰ ਦਿੱਤਾ ਹੈ। ਪਦਾਰਥ ਉਹਨਾਂ ਦੇ ਆਪਣੇ ਨਹੀਂ, ਤੂੰ ਦਿੱਤੇ ਨੇ। ਤਮਾਮ ਚੀਜ਼ਾਂ ਉਹਨਾਂ ਦੀ ਆਪਣੀਆਂ ਨਹੀਂ, ਤੂੰ ਬਖਸ਼ਿਸ਼ ਕਰਕੇ ਉਹਨਾਂ ਨੂੰ ਦਿੱਤੀਆਂ ਨੇ। ਪਰ ਕਿਤਨਾ ਅਗਿਆਨੀ ਹੈ ਮਨੁੱਖ ਜਿਹੜਾ ਤੇਰੀ ਬਖਸ਼ਿਸ਼ ਨੂੰ ਤੈਨੂੰ ਲੁਟਾ ਕੇ ਕਹਿ ਰਿਹਾ ਮੈਂ ਦਾਨ ਕਰੇਗਾ। ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ, ਬਾਣੀ ਵਿੱਚ ਜ਼ਿਕਰ ਆਇਆ ਹੈ, ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਗੱਲ ਕਹੀ ਕਿ ਦੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਖੋਟ ਨਾ ਆਵਈ ਅਗੰਤ ਹਰੇ ਭੰਡਾਰ। ਦਾਤਾ ਤਾਂ ਉਹ ਹੁੰਦਾ ਜੋ ਦੇਵੇ ਤਾਂ ਬਹੁਤ, ਪਰ ਮੰਗੇ ਕੁਝ ਹੋਵੇ। ਮਨੁੱਖ ਤਾਂ ਰਾਈ ਜਿੰਨਾ ਦਿੰਦਾ ਤੇ ਪਹਾੜ ਜਿੰਨਾ ਮੰਗ ਲੈ, ਇਹ ਕਾਹਦਾ ਦਾਤਾ? ਦਾਤਾ ਤਾਂ ਉਹ ਹੈ ਜੋ ਪਹਾੜ ਜਿੰਨਾ ਦਿੰਦਾ ਤੇ ਰਾਈ ਜਿੰਨਾ ਵੀ ਨਹੀਂ ਮੰਗਦਾ, ਦਾਤਾ ਤਾਂ ਉਹ ਹੈ। ਗੁਰਬਾਣੀ ਨੇ ਕਿਹਾ, ਵੱਡਾ ਦਾਤਾ ਤਿਲ ਨਾ ਤਮਾਏ, ਤਮਾਏ ਦਾ ਅਰਥ ਹੈ ਤਮਾ, ਤਮਾ ਕਹਿੰਦੇ ਨਿਰਾਸ ਚ। ਦਾਤਾ ਉਹ ਹੈ ਜਿਹਨੂੰ ਇੱਕ ਤਿਲ ਜਿੰਨੀ ਵੀ ਤਮਾ ਨਹੀਂ ਹੈ ਕਿ ਮੈਨੂੰ ਬਿਲਕੁਲ ਦੇ, ਔਰ ਤਮਾਮ ਜੀਵਾਂ ਨੂੰ ਦੇ ਰਿਹਾ। ਉਹ ਸੂਫੀ ਫਕੀਰ ਨੇ ਬਚਨ ਕਹੇ, ਕਹਿਣ ਲੱਗਾ ਮੈਂ ਕੀ ਦੇਣਾ ਜਦੋਂ ਮੈਂ ਦੇਖਦਾ ਹਾਂ ਧਨ ਤੇ ਤੇਰਾ ਦਿੱਤਾ ਹੈ, ਜਦੋਂ ਮੈਂ ਦੇਖਦਾ ਹਾਂ ਪਦਾਰਥ ਤਾਂ ਤੇਰੇ ਦਿੱਤੇ ਨੇ, ਜਦੋਂ ਮੈਂ ਦੇਖਦਾ ਹਾਂ ਇਹ ਸਰੀਰ ਹੀ ਤੇਰੇ ਅਰਪਣ ਕਰਦੇ ਹਾਂ ਤਾਂ ਫਿਰ ਦੇਖਦਾ ਸਰੀਰ ਵੀ ਤੇਰਾ ਦਿੱਤਾ ਹੈ। ਹੁਣ ਮੈਂ ਦੇਣਾ ਜ਼ਰੂਰ ਹੈ ਤੇਰੇ ਦਰ ਤੇ ਕੁਝ, ਐ ਖੁਦਾ ਐ ਅੱਲਾ ਪਾਕ, ਮੈਂ ਤੇਰੇ ਕੋਲੋਂ ਤਨ ਲਿਆ, ਧਨ ਲਿਆ, ਮੈਂ ਤੇਰੇ ਕੋਲੋਂ ਪਦਾਰਥ ਲਏ, ਮੈਂ ਤੇਰੇ ਕੋਲੋਂ ਸੁੱਖ ਲਏ, ਮੈਂ ਬੜਾ ਕੁਝ ਤੇਰੇ ਕੋਲੋਂ ਲਿਆ, ਪਰ ਜੋ ਤੂੰ ਮੈਨੂੰ ਨਹੀਂ ਦਿੱਤਾ ਉਹ ਸੀ ਗੁਨਾਹ ਔਗਣ ਜਿਹੜੇ ਮੈਂ ਆਪ ਕੀਤੇ। ਗਿਆਨ ਦੇ ਹੁੰਦਿਆਂ ਹੋਇਆ ਮੈਂ ਔਗਣ ਕੀਤੇ, ਜਾਣਦਿਆਂ ਹੋਇਆ ਮੈਂ ਗੁਨਾਹ ਕੀਤੇ ਨੇ, ਮੈਨੂੰ ਪਤਾ ਸੀ ਇਹ ਔਗਣ ਹੈ ਮੈਂ ਫਿਰ ਵੀ ਕੀਤੇ ਨੇ, ਐ ਅੱਲਾ ਪਾਕ ਉਹ ਔਗਣ ਮੇਰੇ ਨੇ। ਤੇ ਜੇ ਤੂੰ ਮੇਰੇ ਤੇ ਤਰੁੱਠਿਆ ਹੈ, ਜੇ ਤੂੰ ਮੇਰੇ ਤੇ ਦਇਆ ਕਰ ਸਕਦਾ ਹੈ ਤਾਂ ਮੇਰੇ ਔਗਣ ਲੈ, ਮੇਰੇ ਗੁਨਾਹ ਤੂੰ ਲੈ ਲੈ, ਮੈਂ ਤੈਨੂੰ ਗੁਨਾਹ ਦੇਣ ਆਇਆ ਹਾਂ, ਔਗਣ ਦੇਣ ਆਇਆ। ਗੁਰੂ ਕੋਲ ਆਉਣਾ ਹੈ ਔਗਣ ਦੇਣ ਲਈ, ਔਗਣ ਬੱਚੇ ਗੁਣ ਲੈ ਲੈਣੇ, ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ। ਇਹਨਾਂ ਗੁਣਾਂ ਨੂੰ ਲੈ ਜਾਣਾ ਹੈ ਗੁਰੂ ਤੋਂ ਔਗੁਣ ਦੇ ਕੇ। ਪਰ ਕਿਤਨੀ ਅਜੀਬ ਗੱਲ, ਅਸੀਂ ਗੁਰੂ ਕੋਲ ਵੀ ਆਉਂਦੇ ਹਾਂ, ਔਗੁਣ ਵੀ ਦੇ ਕੇ ਨਹੀਂ ਜਾਂਦੇ, ਗੁਣ ਲੈ ਕੇ ਨਹੀਂ ਜਾਂਦੇ। ਜਿਵੇਂ ਆਏ ਉਵੇਂ ਹੀ ਚਲੇ ਗਏ। ਸਾਨੂੰ ਆਪਣੇ ਆਪੇ ਦਾ ਗਿਆਨ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਮੈਂ ਕੀ ਕਰਨ ਆਇਆ ਹੋਣਾ, ਮੈਂ ਕਿਵੇਂ ਆਇਆ। ਅਸੀਂ ਲੋਕਾਚਾਰੀ ਕਰਦੇ, ਲੋਕਾਚਾਰੀ। ਅੱਜ ਵੀ ਗੁਰੂ ਨੂੰ ਪਿਆਰੇ ਗੱਲ ਕਰ ਰਹੇ ਸਨ, ਕਹਿਣ ਲੱਗੇ ਦੁਨੀਆਂ ਦਾ ਰੁਝਾਨ, ਦੁਨੀਆਂ ਦਾ ਪ੍ਰਭਾਵ, ਦੁਨੀਆਂ ਦੀ ਭਾਵਨਾ, ਦੁਨੀਆਂ ਦੀ ਸੋਚ ਨਿਰੰਕਾਰ ਦੂਰ ਚਲੀ ਗਈ, ਜਾ ਰਹੀ ਹੈ। ਜਿਸ ਗੁਰੂ ਅੱਗੇ ਆ ਕੇ ਅਰਦਾਸ ਕਰਨੀ ਹੈ, ਜਿਸ ਗੁਰੂ ਅੱਗੇ ਆ ਕੇ ਜੋਦੜੀਆਂ ਕਰਨੀਆਂ ਨੇ, ਉੱਥੋਂ ਆ ਕੇ ਵੀ ਮਨੁੱਖ ਧੰਨ ਤੇ ਪਦਾਰਥ ਹੀ ਮੰਗ ਗਿਆ। ਜਿਵੇਂ ਕੱਲ ਪੰਗਤੀਆਂ ਆਈਆਂ ਸਨ ਨਾ ਬਾਣੀ ਵਿੱਚ, ਕਿ ਹਰੀ ਤੰਗੂਰੀ ਗਧਾ ਚੜ੍ਹੈ, ਨਿਤ ਉਠ ਹਾਸੈ ਜੀਵੈ ਮਰੈ, ਮਾਤਾ ਪੈਸਾ ਅਨੋਹਾ ਜਾਏ, ਖੁਦ ਖੁਦ ਚੜ੍ਹੈ ਰਸਾ ਤਨ ਪਾਏ, ਕਹਿ ਕਬੀਰ ਪ੍ਰਗਟ ਹੋਈ ਖੇਡ, ਲੇਲੇ ਪਚੂੰਗਾ ਨਿਤ ਠੇਸ। ਜੁੜਨਾ ਸੀ ਨਾਮ ਨਾਲ, ਜੁੜਨਾ ਸੀ ਬਾਣੀ ਨਾਲ, ਜੁੜਨਾ ਸੀ ਗੁਰੂ ਨਾਲ, ਜੁੜਨਾ ਸੀ ਸਤ ਨਾਲ, ਪਰ ਜੁੜ ਗਿਆ ਕਿਸ ਨਾਲ? ਕਦੇ ਇਹਨੇ ਵਿਚਾਰਿਆ ਨਹੀਂ, ਮੇਰਾ ਪਿਛਲੇ ਜਨਮਾਂ ਦਾ ਕੋਈ ਤਪ ਨਹੀਂ ਹੋਏਗਾ ਤਾਂ ਹੀ ਮੈਂ ਗੁਰੂ ਨਾਲ ਨਹੀਂ ਜੁੜ ਸਕਦਾ। ਸਗੋਂ ਇਹ ਗੁਰੂ ਨਾਲ, ਬਾਣੀ ਨਾਲ ਜੁੜਨੇ ਇੱਕ ਵਾਧੂ ਕੰਮ ਸਮਝਦਾ, ਵਾਧੂ ਕੰਮ। ਵਿਹਲੇ ਲੋਕਾਂ ਦਾ ਕੰਮ ਹੈ, ਨਿਕੰਮਿਆਂ ਦਾ ਕੰਮ ਹੈ ਗੁਰੂ ਨਾਲ ਜੁੜਨਾ। ਇਹ ਆਪਣੇ ਆਪ ਨੂੰ ਕੰਮ ਵਾਲਾ ਸਮਝਦਾ, ਕਹਿੰਦਾ ਮੈਂ ਤਾਂ ਕੰਮ ਕਰਵਾ, ਮੈਂ ਤੁਹਾਨੂੰ ਕਮਾਉਣਾ, ਇਹਨੇ ਇਹ ਲੋਕ ਥੋੜ੍ਹਾ, ਇਹਨਾਂ ਨੂੰ ਕੋਈ ਹੋਰ ਕੰਮ ਹੈ, ਕੇਵਲ ਬਾਣੀ ਪੜ੍ਹੀ ਤੇ ਪੈਸੇ ਲੈ ਲੈ, ਬਾਣੀ ਪੜ੍ਹੀ ਤੇ ਧਨ ਲੈ ਲਿਆ, ਪਦਾਰਥ ਲੈ ਲਿਆ। ਮੈਂ ਤਾਂ ਕੰਮ ਕਰਦਾ ਹਾਂ, ਦਸਾਂ ਦੋਵਾਂ ਨੂੰ ਕਿਰਤ ਕਰਦਾ ਹਾਂ, ਪਰ ਕਿਰਤ ਕਰਨ ਵਾਲਿਆਂ ਕਦੇ ਤਾਂ ਸੋਚ, ਜਿਹੜੇ ਨਾਮ ਜਪਣ ਦੀ ਕਿਰਤ ਕਰਦੇ ਨੇ, ਜਦੋਂ ਤੂੰ ਉਹਨਾਂ ਦੀ ਦੀਵਾਰ ਕਰਦਾ ਹੈ ਤੇਰਾ ਸੁਰ ਚੁੱਕ ਕੇ ਜਾਂਦਾ। ਜਿਹੜੇ ਕੇਵਲ ਨਾਮ ਜਪਣ ਦੀ ਗੱਲ ਕਰਦੇ ਨੇ, ਨਾਮ ਜਪਦੇ ਨੇ ਪਰਮੇਸ਼ਵਰ ਦਾ, ਜਦੋਂ ਤੂੰ ਉਹਨਾਂ ਦੀ ਸੰਗਤ ਕਰਦਾ ਤੇਰੇ ਜੀਵਨ ਵਿੱਚ ਉਥਲ ਪੁਥਲ ਕਿਉਂ ਹੋ ਜਾਂਦੀ? ਜਦੋਂ ਕਦੇ ਤੂੰ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦਾ, ਗੁਰੂ ਦੀ ਬਾਣੀ ਪੜ੍ਹਦਾ, ਫਿਰ ਤੇਰੀ ਆਪਣੀ ਆਤਮਾ ਆਪਣੇ ਆਪੇ ਨੂੰ ਲਾਹ ਤੱਕ ਬਣਦੀ, ਜੇ ਤੂੰ ਠੀਕ ਹੈ, ਤੂੰ ਠੀਕ ਨਹੀਂ, ਤੂੰ ਰਸਤੇ ਤੋਂ ਖੁੱਲ ਗਿਆ, ਤੈਨੂੰ ਰਸਤੇ ਦਾ ਗਿਆਨ ਹੀ ਨਹੀਂ ਹੈ, ਤੂੰ ਭੁੱਲ ਗਿਆ ਹੈ, ਭੁੱਲ ਕੇ ਹੋਰ ਰਸਤੇ ਤੇ ਪੈ ਗਿਆ, ਉਸ ਰਸਤੇ ਨੂੰ ਠੀਕ ਮੰਨ ਬੈਠਾ। ਜਦੋਂ ਤੈਨੂੰ ਕਦੇ ਗੁਰੂ ਦੱਸਦਾ ਹੈ ਤੇਰਾ ਰਸਤਾ ਠੀਕ ਨਹੀਂ, ਤੂੰ ਤਿਲਮਿਲਾ ਲੈਂਦਾ, ਮੇਰਾ ਕੀ ਬਣੇਗਾ? ਮੈਂ ਕਦੇ ਨਾਮ ਨਹੀਂ ਜਪਿਆ, ਕਦੇ ਬਾਣੀ ਨਹੀਂ ਪੜ੍ਹੀ। ਯਾਦ ਰੱਖਿਓ, ਇੱਕ ਦਿਨ ਆਏਗਾ ਜਦੋਂ ਇਸ ਸੰਸਾਰ ਤੋਂ ਜਾਣਾ ਪਏਗਾ, ਉਦੋਂ ਦੁਨੀਆ ਦਾ ਕੋਈ ਪਦਾਰਥ, ਕੰਨ, ਪੁੱਤਰ, ਧੀਆਂ, ਸਾਖ ਸੰਬੰਧੀ ਕੁਝ ਨਾਲ ਨਹੀਂ ਜਾਏਗਾ। ਗੁਰਬਾਣੀ ਨੇ ਜ਼ਿਕਰ ਕੀਤਾ, ਜਹ ਮਨਾ ਪਿਆਨ ਦੂਤ ਜਮ ਬਲੈ, ਤਹ ਕੇਵਲ ਨਾਮ ਸੰਗ ਤੇਰੇ ਚਲੈ, ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਲ ਮਾਹ ਉਧਾਰੀ, ਅਣਕ ਪੁਨਹ ਚਰਨ ਕਰਤ ਨਹੀਂ ਕਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਐਸਾ ਨਾਮ ਜਪੋ ਮਨ ਮੇਰੇ, ਨਾਨਕ ਪਾਵਨ ਸੁਖ ਕਰੇ। ਜਦੋਂ ਦੁਖੀ ਹੋ ਜਾਏ, ਜਦੋਂ ਤੈਨੂੰ ਮੁਸੀਬਤ ਆ ਜਾਏ, ਔਕੜ ਤੇਰੇ ਤੇ ਆ ਜਾਏ, ਤੇ ਤਨ ਰੋਗੀ ਹੋ ਜਾਏ, ਫਿਰ ਤੂੰ ਬੜਾ ਖੁੱਲ ਕਰਕੇ ਹੈ, ਫਿਰ ਤੂੰ ਗੁਰੂ ਵੱਲ ਦੌੜਦਾ, ਉਹ ਤੋਂ ਬਿਨਾਂ ਹੁਣ ਕੋਈ ਆਸਰਾ ਨਹੀਂ। ਤੇ ਜੇ ਤੈਨੂੰ ਪੁੱਛੇ ਪਹਿਲਾਂ ਉਹ ਤੋਂ ਬਿਨਾਂ ਕੋਈ ਆਸਰਾ ਸੀ, ਅੱਜ ਜੋ ਤੂੰ ਕਹਿ ਰਿਹਾ ਹੈ ਉਸ ਤੋਂ ਬਿਨਾਂ ਕੋਈ ਆਸਰਾ ਨਹੀਂ। ਆਸਰਾ ਤਾਂ ਪਹਿਲਾਂ ਵੀ ਨਹੀਂ ਸੀ, ਪਰ ਪਹਿਲਾਂ ਤੂੰ ਕਿਤੋਂ ਆਸਰਾ ਲੰਘਣ ਦੇ ਯਤਨ ਵਿੱਚ ਸੀ, ਅੱਜ ਤੈਨੂੰ ਪਤਾ ਚੱਲ ਗਿਆ ਉਹ ਜਿਤਨੇ ਆਸਰੇ ਮੈਂ ਖੋਜੇ ਨੇ ਸਭ ਝੂਠੇ ਨੇ, ਨਿਰੰਕਾਰ ਤੋਂ ਬਿਨਾਂ ਕੋਈ ਸੱਚਾ ਆਸਰਾ ਨਹੀਂ। ਗੁਰੂ ਨੇ ਬਾਣੀ ਵਿੱਚ ਬਚਨ ਕਹਿ ਨੇ ਸੰਭਵ ਭੱਜਿਆ ਆਸਰਾ, ਚੁੱਕਾ ਸਭ ਅਸਰਾ, ਚਿੱਤ ਆ ਉਸ ਪਾਰ ਗ੍ਰੰਥ ਤਾਂ ਲਗੇ ਨਾ ਧਰਤੀ। ਆਸਰਾ ਤਾਂ ਪਹਿਲਾਂ ਵੀ ਨਹੀਂ ਸੀ, ਆਸਰਾ ਦੁੱਖ ਦੇ ਸਮੇਂ ਵੀ ਨਹੀਂ ਹੈ, ਪਰ ਸੁੱਖ ਵਿੱਚ ਪੈ ਕੇ ਤੂੰ ਉਸ ਨੂੰ ਆਸਰੇ ਨੂੰ ਭੁੱਲ ਗਿਆ, ਤੂੰ ਧਨ ਨੂੰ ਆਸਰਾ ਸਮਝਣ ਲੱਗ ਪਿਆ, ਤੂੰ ਪੁੱਤਰਾਂ ਨੂੰ ਆਸਰਾ ਸਮਝਣ ਲੱਗ ਪਿਆ, ਤੂੰ ਸਾਖ ਸੰਬੰਧੀਆਂ ਮਿੱਤਰਾਂ ਨੂੰ ਆਸਰਾ ਸਮਝਣ ਲੱਗ ਪਿਆ, ਪਰ ਤਮਾਮ ਆਸਰੇ ਜਿਤਨੇ ਤੇਰੇ ਨੇ
ਇੱਕ ਦਿਨ ਜਦੋਂ ਤੇਰੇ ਤਨ ਤੇ ਕੋਈ ਗੱਲ ਬਣੀ, ਜਦੋਂ ਕੋਈ ਅਜਿਹੀ ਗੱਲ ਦੁਖਦਾਈ ਘਟਨਾ ਜੀਵਨ ਚ ਵਾਪਰੀ, ਤੂੰ ਸਭ ਕਹਿ ਦਿੱਤਾ ਕੋਈ ਕਿਸੇ ਦਾ ਨਹੀਂ ਹੈ, ਨਿਰੰਕਾਰ ਹੀ ਸਭ ਨਹੀਂ। ਪਹਿਲਾਂ ਉਸ ਨੂੰ ਪੁਰਾਣ ਦਾ ਯਤਨ ਕੀਤਾ, ਤੂੰ ਕੱਚ ਨੂੰ ਸੱਚ ਸਮਝ ਵਿੱਚ। ਪਰ ਯਾਦ ਰੱਖੀ, ਮੁਲਾਮਾ ਚਮਕਦਾ ਬਹੁਤਾ ਹੈ ਪਰ ਰਹਿੰਦਾ ਥੋੜੇ ਦਿਨ ਹੈ, ਜ਼ਿਆਦਾ ਦਿਨ ਹੈ। ਸੋਨਾ ਜਿਤਨੀ ਦੇਰ ਰਹੇਗਾ, ਜੋ ਇੱਕ ਦਿਨ ਚਮਕਦਾ ਹੈ ਉਤਨਾ ਨਹੀਂ ਚਮਕੇਗਾ ਜ਼ਿੰਦਗੀ ਭਰ। ਸੋਨੇ ਨੂੰ ਤੁਸੀਂ ਚਿੱਕੜ ਵਿੱਚ ਵੀ ਸੁਣਦੇ ਹੋ ਤਾਂ ਸੋਨੇ ਦੀ ਕੀਮਤ ਥੋੜਾ ਘੱਟ ਜਾਂਦੀ। ਸੋਨੇ ਦੀ ਕੀਮਤ ਤਾਂ ਉਤਨੀ ਰਹੇਗੀ ਜਿਤਨੀ ਬਾਹਰ ਸੀ। ਚਿੱਕੜ ਵਿੱਚ ਸੁੱਟੇ ਆ, ਸੋਨੇ ਦੀ ਕੀਮਤ ਨਹੀਂ ਘਟਣੀ। ਤੇਰੇ ਮਾਨਤਾ ਦੇਣ ਨਾਲ ਜਾਂ ਨਾ ਦੇਣ ਨਾਲ ਤੇਰੇ ਗੁਰੂ ਨੂੰ ਕੋਈ ਫਰਕ ਨਹੀਂ ਪੈਣਾ। ਫਰਕ ਤਾਂ ਜਦੋਂ ਪਏਗਾ ਤੈਨੂੰ ਹੀ ਪਏਗਾ, ਕਿਉਂਕਿ ਗੁਰੂ ਤਾਂ ਪੂਰਨ ਹੈ, ਗੁਰੂ ਅਧੂਰਾ ਨਹੀਂ ਹੈ। ਤੂੰ ਕੇਵਲ ਇਸ ਗੱਲ ਨੂੰ ਜਾਣਨਾ ਹੈ ਕਿ ਇਹ ਨਿਰੰਕਾਰ ਮੇਰੇ ਕਮਜ਼ੋਰੀਆਂ ਨੇ। ਜਦੋਂ ਆਪਣੀ ਕਮਜ਼ੋਰੀ ਨੂੰ, ਆਪਣੀ ਗਲਤੀ ਨੂੰ ਜਾਣ ਲਏਗਾ, ਗੁਰੂ ਤੇਰੇ ਤੇ ਕਿਰਪਾ ਕਰ ਦੇਵੇ। ਅਜੇ ਤੂੰ ਆਪਣੇ ਗੁਣ ਪ੍ਰਗਟ ਕਰਨਾ ਹੈ, ਔਗੁਣਾਂ ਨੂੰ ਕੱਢਣ ਦਾ ਯਤਨ ਕਰਨਾ। ਮੇਰੇ ਗੁਣਾਂ ਕੱਢੇ ਜਾਣ, ਮੇਰੇ ਔਗੁਣ ਕੱਢੇ ਜਾਣ, ਮੇਰੇ ਪਰਦੇ ਕੱਢੇ ਰਹਿਣ। ਲੋਕ ਇੱਥੋਂ ਤੱਕ ਕੱਢਦੇ ਨੇ ਕਿ ਘਰ ਵਿੱਚ ਕੋਈ ਵਸਤੂ ਮੁੱਕੀ, ਕੋਈ ਮਿੱਤਰ ਆ ਜਾਏ, ਉਸ ਤੋਂ ਛੁਪਾਉਣ ਦਾ ਯਤਨ ਕੀਤਾ ਜਾਂਦਾ। ਇਹਨੂੰ ਪਤਾ ਨਾ ਚੱਲ ਜਾਏ ਸਾਡੇ ਘਰ ਵਿੱਚ ਕੁਝ ਮੁੱਕਿਆ। ਮਿੱਤਰ ਤੋਂ ਵੀ ਛੁਪਾਉਣ ਦਾ ਯਤਨ ਕਰਦਾ ਹੈ, ਨਿਰੰਕਾਰ ਤੋਂ ਆਪਣੇ ਔਗੁਣ ਛੁਪਾਉਣ ਦਾ ਯਤਨ ਕਰਦਾ ਹੈ, ਗੁਨਾਹ ਛੁਪਾਉਣ ਦਾ ਯਤਨ ਕਰਦਾ ਹੈ। ਪਰ ਯਾਦ ਰੱਖੀ, ਸੰਸਾਰ ਤੋਂ ਛੁਪਾ ਲੈਂਦਾ ਸਭ ਕੁਛ, ਪਰ ਨਿਰੰਕਾਰ ਤੋਂ ਤਾਂ ਕੁਝ ਨਹੀਂ ਛੁਪੇਗਾ। ਉਹਦੇ ਸਾਹਮਣੇ ਤਾਂ ਸਭ ਕੁਝ ਪ੍ਰਗਟ ਰੂਪ ਵਿੱਚ ਹੈ। ਆਪੇ ਹੀ ਉਸਨੂੰ ਅੰਤਰਜਾਮੀ ਕਹਿੰਦਾ ਹੈ, ਆਪੇ ਹੀ ਘੱਟ ਘੱਟ ਕੇ ਜਾਣਨ ਹਾਰ ਕਹਿੰਦਾ ਹੈ, ਆਪੇ ਹੀ ਉਸ ਤੋਂ ਛੁਪਾ ਰਿਹਾ ਹੈ। ਨਹੀਂ, ਉਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਤੀਰ ਪਛਾਣਤ। ਉਹ ਤੇਰੇ ਅੰਦਰ ਦੀਆਂ ਜਾਣਦਾ ਹੈ। ਕਦੇ ਤੇਰੇ ਮਨ ਨੂੰ ਤੁਮ ਜਾ ਕੋਈ ਗੱਲ, ਤੂੰ ਉਸ ਮਾਰਗ ਤੇ ਚੱਲ ਪੈ। ਚੱਲਦੇ ਚੱਲਦੇ ਇੱਕ ਦਿਨ ਆਏਗਾ ਜਦੋਂ ਤੂੰ ਕਹੇਗਾ, ਮੇਰੇ ਚ ਸਭ ਔਗਣ ਨੇ। ਆਪਣੇ ਔਗਣਾਂ ਨੂੰ ਤੱਕ ਤੱਕ ਕੇ ਯਾਦ ਕਰ ਕਰਕੇ ਰੋਏਗਾ। ਜਦੋਂ ਤੇਰੇ ਉਹ ਅੰਸੂ ਸੱਚੇ ਨਿਰਦੇਸ਼ ਨਿਕਲਣਗੇ ਤੇਰੇ ਅੰਦਰੋਂ, ਤਾਂ ਯਾਦ ਰੱਖੀ, ਤੇਰਾ ਇੱਕ ਇੱਕ ਅੰਸੂ ਤੇਰੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਖੋ ਦੇਵੇ। ਅੱਜ ਤੇਰੇ ਅੰਸੂ ਝੂਠੇ ਨੇ। ਅੱਜ ਤਾਂ ਤੇਰਾ ਗੁਰੂ ਵੀ ਜਾਣਦਾ ਹੈ ਕਿ ਤੂੰ ਆਇਆ ਹੈ ਕੇਵਲ ਮਤਲਬ ਪ੍ਰਸਤ ਹੈ। ਜਦੋਂ ਤੇਰਾ ਮਤਲਬ ਹੱਲ ਹੋ ਗਿਆ, ਫਿਰ ਤੇਰੀ ਗੁਰੂ ਨਾਲ ਕੋਈ ਸਾਂਝ ਨਹੀਂ। ਲੋਕ ਪੁੱਤਰ ਮੰਗਦੇ ਨੇ, ਲੋਕ ਧਨ ਮੰਗਦੇ ਨੇ, ਲੋਕ ਮੁਕਦਮੇ ਚ ਫਤਿਹ ਮੰਗਦੇ ਨੇ। ਜਦੋਂ ਪੁੱਤਰ ਹੋ ਜਾਏ ਫਿਰ ਤਾਂ ਗੁਰੂ ਨੂੰ ਕੋਈ ਯਾਦ ਨਹੀਂ ਕਰਦਾ। ਜਦੋਂ ਧਨ ਮਿਲ ਜਾਏ ਫਿਰ ਤਾਂ ਕੋਈ ਯਾਦ ਨਹੀਂ ਕਰਦਾ। ਜਦੋਂ ਮੁਕਦਮੇ ਚ ਫਤਿਹ ਮਿਲ ਜਾਏ ਫਿਰ ਕੌਣ ਯਾਦ ਕਰਦਾ ਗੁਰੂ ਨੂੰ? ਕਹਿੰਦਾ ਨਹੀਂ, ਹੁਣ ਲੋੜ ਨਹੀਂ। ਯਾਦ ਰੱਖੀ, ਤੇਰਾ ਗੁਰੂ ਤਾਂ ਇਹ ਗੱਲ ਕਹਿੰਦਾ ਹੈ, ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ ਨਿਤਾ ਖਾਤੀ ਉਸਨੂੰ ਯਾਦ ਕਰ। ਕੇਵਲ ਆਪਣੇ ਜੀਵਨ ਵਿੱਚ ਛਾਤੀ ਮਾਰ ਤੇ ਜੇ ਤੂੰ ਨਿਰੰਕਾਰ ਨਾਲ ਨਹੀਂ ਜੁੜ ਸਕਦਾ, ਜੇ ਤੇਰੀ ਸਤਸੰਗਤ ਨਹੀਂ ਕਰ ਸਕਦਾ, ਤੂੰ ਸਮਝ ਲੈ ਤੇਰੇ ਪੂਰਵਲੇ ਜਨਮ ਦਾ ਕੋਈ ਤਪ ਨਹੀਂ ਕੀਤਾ, ਕੋਈ ਸਾਧਨਾ ਨਹੀਂ ਕੀਤੀ, ਕੋਈ ਅਜਿਹਾ ਕਰਮ ਨਹੀਂ ਕੀਤਾ ਕਿ ਤੈਨੂੰ ਸਤਸੰਗ ਨਸੀਬ ਹੋ ਜਾਏ। ਤੇਰੇ ਭਾਗਾਂ ਵਿੱਚ ਨਹੀਂ ਸਤਸੰਗਤ। ਸੋ ਉਹ ਕਰਮ ਕਰ ਜਿਹਨਾਂ ਨਾਲ ਤੈਨੂੰ ਸਤਸੰਗਤ ਪ੍ਰਾਪਤ ਹੋਏ, ਜਿਹਨਾਂ ਨਾਲ ਨਾਮ ਪ੍ਰਾਪਤ ਹੋਏ, ਜਿਹਨਾਂ ਨਾਲ ਤਪ ਤੇ ਸਾਧਨਾ ਪ੍ਰਾਪਤ ਹੋ ਜਾਏ। ਕਬੀਰ ਜੀ ਆਪਣੇ ਬੰਗ ਨੂੰ ਜ਼ਿਕਰ ਕਰਦੇ ਨੇ ਕਿ ਇਹ ਨਿਰੰਕਾਰ ਜਿਵੇਂ ਜਿਉਂ ਜਲ ਛੋੜ ਬਾਹਰ ਫਿਰ ਮੀਨ। ਮੀਨ ਦਾ ਅਰਥ ਹੈ ਮੱਛੀ। ਮੱਛੀ ਜਲ ਨੂੰ ਛੱਡ ਕੇ ਬਾਹਰ ਚਲੀ ਜਾਏ ਤਾਂ ਮੌਤ ਤੋਂ ਸਿਵਾ ਮੱਛੀ ਦੇ ਹੱਥ ਵਿੱਚ ਕੀ ਆਏਗਾ? ਜਦੋਂ ਕੋਈ ਤਪ ਤੋਂ ਰਾਹ ਹੋ ਜਾਏ, ਯਾਦ ਰੱਖਿਓ, ਆ ਤੁਸੀਂ ਨਾ ਹੋ ਨਾ ਵਿਦੇਸ਼ ਵਿੱਚ ਆਏ ਹੋ, ਚੰਗੇ ਘਰਾਂ ਦੇ ਮਾਲਕ ਹੋ, ਕਾਰਾਂ ਨੇ, ਸੁੱਖ ਦੇ ਸਾਧਨ ਨੇ, ਇਹ ਕੋਈ ਤੁਹਾਨੂੰ ਐਵੇਂ ਨਹੀਂ ਨਸੀਬ ਹੋਵੇ। ਇਹ ਕਿਸੇ ਨੇ ਤੁਹਾਡੇ ਘਰ ਵਿੱਚ ਤਪੱਸਿਆ ਕੀਤੀ, ਸਾਧਨਾ ਕੀਤੀ, ਜਿਹਦਾ ਨਾ ਨਾਮ ਜਪੋਗੇ ਤਾਂ ਕੀ ਮੰਗਾ? ਜਿਵੇਂ ਬੈਂਕ ਤੋਂ ਪੈਸੇ ਕਢਾਈ ਜਾ ਕਢਾਈ ਜਾ, ਤੇ ਇੱਕ ਦਿਨ ਆਉਂਦਾ ਨਾ ਤਾਂ ਬੈਂਕ ਵਾਲੇ ਕਹਿੰਦੇ ਨੇ ਤੁਹਾਡਾ ਲੋਨ ਖਤਮ। ਇਵੇਂ ਨਾਮ ਸਿਮਰਨ ਵੀ ਬੈਂਕ ਬੈਲੈਂਸ ਹੈ, ਕਢਾਉਂਦਿਆਂ ਕਢਾਉਂਦਿਆਂ ਇੱਕ ਦਿਨ ਖਤਮ ਹੋ ਜਾਏਗਾ। ਜਦੋਂ ਇਹ ਖਤਮ ਹੋ ਜਾਏਗਾ ਫਿਰ ਸੁੱਖ ਜੀਵਨ ਵਿੱਚ ਨਹੀਂ ਰਹਿੰਦੇ। ਤੁਸੀਂ ਕਈ ਲੋਕਾਂ ਨੂੰ ਤੜਪਦੇ ਦੇਖਿਆ, ਕਦੇ ਤੁਹਾਨੂੰ ਮੰਗਣਾ ਫਿਰ ਗਰੀਬ ਹੋ ਜਾਂਦੇ ਨੇ, ਫਿਰ ਤੜਪਦੇ ਨੇ, ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਪਤਾ ਨਹੀਂ ਦੁੱਖ ਕਿਉਂ ਆ ਗਿਆ। ਉਹਨੂੰ ਪੁੱਛੋ ਜੇ ਬੁਰਾ ਨਹੀਂ ਕੀਤਾ ਤਾਂ ਭਲਾ ਵੀ ਤਾਂ ਨਹੀਂ ਕੀਤਾ। ਆਪਣੇ ਆਪ ਨਾਲ ਠੱਗੀ ਕਰਨਾ ਰਿਹਾ ਹੈ, ਲੱਖ ਠੱਗੀਆਂ ਪਹਿਨਾਵੀਆਂ ਰਾਤ ਦਿਨ ਸਜੀ ਨਾ, ਆਪਣੇ ਆਪ ਨੂੰ ਧੋਖਾ ਤਾਂ ਦਿੰਦਾ ਰਿਹਾ ਹੈ ਜੇ ਬੁਰਾ ਨਹੀਂ ਕੀਤਾ। ਗੁਰੂ ਦੀ ਸਰਣ ਨਹੀਂ ਪਕੜੀ, ਨਾਮ ਨਹੀਂ ਜਪਿਆ, ਸਤਸੰਗ ਨਹੀਂ ਕੀਤਾ, ਦਾਨ ਨਹੀਂ ਕੀਤਾ, ਪੁੰਨ ਨਹੀਂ ਕੀਤਾ, ਆਪਣੇ ਆਪ ਨਾਲ ਧੋਖਾ ਕਰਦਾ ਰਿਹਾ। ਤਾਂ ਕਬੀਰ ਜੀ ਬਾਣੀ ਵਿੱਚ ਕਹਿੰਦੇ ਨੇ, ਨੰਕਾਰ ਮੇਰੀ ਦਸ਼ਾ ਅਜਿਹੀ ਹੈ ਜਿਵੇਂ ਮੱਛੀ ਪਾਣੀ ਨੂੰ ਛੱਡ ਕੇ ਪਾਣੀ ਤੋਂ ਬਾਹਰ ਆ ਜਾਏ, ਤਾਂ ਮੈਂ ਕੁਝ ਇਸ ਤਰ੍ਹਾਂ ਦੇ ਕਰਮ ਕੀਤੇ ਨੇ। ਅਗਲੀ ਪੰਕਤੀ ਚ ਕਹਿੰਦੇ,
ਪੂਰਬ ਜਨਮ ਹੋ ਤਪ ਕਾਹੀ ਨਾ,
ਪੂਰਬ ਪਹਿਲੇ ਜਨਮ ਜਿਹੜੇ ਮੇਰੇ ਲੰਘ ਗਏ ਨੇ, ਸ਼ਾਇਦ ਮੈਂ ਉਹਨਾਂ ਵਿੱਚ ਤਪੱਸਿਆ ਨਹੀਂ ਕੀਤੀ, ਮੈਂ ਤਪ ਤੋਂ ਹੀਣਾ ਰਹਿ ਗਿਆ, ਤਾਂ ਹੀ ਮੈਂ ਤੇਰੇ ਨਾਮ ਨੂੰ ਤਰਸ ਰਿਹਾ, ਤਾਂ ਹੀ ਮੈਨੂੰ ਸਤਸੰਗ ਪ੍ਰਾਪਤ ਨਹੀਂ ਹੈ, ਤੇਰਾ ਨਾਮ ਪ੍ਰਾਪਤ ਨਹੀਂ ਹੈ, ਮੈਂ ਸਤਸੰਗ ਪਧਾਰਨਾ, ਤੇਰੇ ਨਾਮ ਪਧਾਰਨਾ, ਸੇਵਾ ਪਧਾਰਨਾ, ਸ਼ਾਇਦ ਮੈਂ ਪੂਰਵਲੇ ਜਨਮਾਂ ਕਰਕੇ ਤਪ ਤੋਂ ਹੀਣਾ ਹਾਂ, ਜਿਵੇਂ ਮੱਛੀ ਪਾਣੀ ਤੋਂ ਬਾਹਰ ਮੁਰਖ ਮੁਰਖ ਹੋ ਜਾਂਦੀ ਹੈ, ਮੈਂ ਇਹਨੂੰ ਨਹੀਂ ਕਰ ਰਿਹਾ ਹਾਂ। ਅਗਲੀਆਂ ਪੰਕਤੀਆਂ ਸਿੱਖਿਆ ਨੇ,
ਅਬ ਕਹ ਰਾਮ ਕਵਨ ਗਤ ਮੋਰੀ,
ਰਾਮ ਅਬ ਕਹੋ ਹੁਣ ਦੱਸੋ ਮੇਰੀ ਕੀ ਗਤੀ ਹੈ। ਕਵਨ ਗਤ ਮੋਰੀ, ਮੈਨੂੰ ਮੁਕਤੀ ਕਿਵੇਂ ਮਿਲੇਗੀ। ਅਗਲੀਆਂ ਪੰਕਤੀਆਂ ਚ ਕਹਿ ਰਹੇ,
ਤਜੀ ਲੈ ਬਨਾਰਸ ਮਤ ਭਈ ਥੋਰੀ,
ਮੈਂ ਬਨਾਰਸ ਤਿਆਗ ਦਿੱਤੀ, ਮੈਂ ਕਾਸ਼ੀ ਨੂੰ ਤਿਆਗ ਕੇ ਇੱਥੇ ਆ ਗਿਆ, ਤੇ ਮੈਨੂੰ ਲੋਕ ਇਹ ਕਹਿੰਦੇ ਨੇ ਥੋੜੀ ਮਤ ਦਾ ਮਨਕ ਹੈ। ਯਾਦ ਰੱਖਿਓ, ਬਨਾਰਸ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਬਨਾਰਸ ਨਗਰੀ ਨੂੰ ਕਾਸ਼ੀ ਨੂੰ ਸ਼ਿਵਾ ਨੇ ਵਸਾਇਆ, ਤਾਂ ਸ਼ਿਵਜੀ ਨੇ ਇਹ ਗੱਲ ਕਹੀ ਹੈ ਕਿ ਕੋਈ ਇਸ ਬਨਾਰਸ ਵਿੱਚ ਕਾਂਸੀ ਵਿੱਚ ਪ੍ਰਾਣ ਤਿਆਗੇਗਾ ਉਹਨੂੰ ਮੁਕਤੀ ਪ੍ਰਾਪਤ ਹੋਏਗੀ। ਤਾਂ ਜ਼ਿਕਰ ਆਉਂਦਾ ਕਿ ਵਿਆਸ ਜੀ ਨੇ ਜਿਨ੍ਹਾਂ ਨੇ ਹਜ਼ਾਰਾਂ ਹੀ ਚੇਲੇ ਸਨ ਵਿਦਿਆ ਪੜ੍ਹਨ ਵਾਲੇ, ਜਦੋਂ ਵਿਆਸ ਜੀ ਨੇ ਇਹ ਗੱਲ ਸੁਣੀ ਕਿ ਕਾਂਸੀ ਨੂੰ ਵਰ ਪ੍ਰਾਪਤ ਹੈ ਕਿ ਕਾਂਸੀ ਭੋਗ ਤੇ ਮੋਖ ਦੀ ਦਾਤੀ ਭਾਵ ਪਦਾਰਥ ਦੇਣ ਵਾਲੀ ਹੈ ਤੇ ਮੁਕਤੀ ਦੇਣ ਵਾਲੀ, ਤੇ ਜ਼ਿਕਰ ਆਉਂਦਾ ਕਿ ਵਿਆਸ ਜੀ ਆਪਣੇ 60,000 ਚੇਲਿਆਂ ਨੂੰ ਨਾਲ ਲੈ ਕੇ ਕਾਂਸੀ ਵਿੱਚ ਪਹੁੰਚ ਗਏ। ਜਦੋਂ ਵਿਆਸ ਜੀ ਕਾਂਸੀ ਵਿੱਚ ਪਹੁੰਚੇ ਤੇ ਵਿਆਸ ਜੀ ਦੀ ਮਾਨਤਾ ਲੋਕਾਂ ਵਿੱਚ ਸੀ, ਪੰਜ ਇਤਨੇ ਚੇਲੇ ਉਹਨਾਂ ਕੋਲ ਵਿਦਿਆ ਪੜ੍ਹਨ ਲਈ ਇਕੱਤਰ ਸਨ, ਉਹਨਾਂ ਨੂੰ ਭੋਜਨ ਕੱਢ ਰਹੇ ਨੇ। ਦੋ ਚਾਰ ਦਿਨ ਸਾਹੂਕਾਰਾਂ ਨੇ ਭੋਜਨ ਛਕਾਇਆ, ਪਰ 60,000 ਵਿਅਕਤੀ ਦੀ ਗਿਣਤੀ ਬੜੀ ਮੰਦੀ ਹੈ, ਨਾ ਰਹਿਣ ਨੂੰ ਜਗ੍ਹਾ ਨਾ ਖਾਣ ਨੂੰ ਭੋਜਨ। ਕੁਝ ਦਿਨ ਜਦੋਂ ਭੁੱਖਿਆਂ ਬਤੀਤ ਕੀਤੇ ਤਾਂ ਵਿਆਸ ਜੀ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਕਿ ਕਾਂਸੀ ਭੋਗ ਮੋਖ ਦੀ ਦਾਤੀ ਨਹੀਂ ਹੈ, ਇਹ ਕਾਂਸੀ ਤਾਂ ਭੁੱਖ ਤੇ ਮੌਤ ਦੀ ਦਾਤੀ ਹੈ, ਤੇ ਮੋਖ ਦੀ ਦਾਤੀ ਨਹੀਂ ਹੈ, ਇਹ ਭੋਗਾਂ ਦੇ ਦੇਣ ਵਾਲੀ ਨਹੀਂ, ਪਦਾਰਥਾਂ ਦੇ ਦੇਣ ਵਾਲੀ ਨਹੀਂ, ਇਹ ਤਾਂ ਭੁੱਖ ਦੇਣ ਵਾਲੀ। ਆਪਣੇ ਚੇਲਿਆਂ ਨੂੰ ਨਾਲ ਲੈ ਕੇ ਕਾਂਸੀ ਤੋਂ ਬਾਹਰ ਜਾ ਕੇ ਇੱਕ ਹੜੰਬਾ ਨਾਮ ਦਾ ਨਗਰ ਜੋ ਖਲੀਲਾਬਾਦ ਡਿਸਟ੍ਰਿਕਟ ਵਿੱਚ ਅੱਜਕੱਲ੍ਹ ਪੈਂਦਾ ਹੈ, ਮਗਹਰ ਨਾਮ ਹੈ, ਉਹ ਨਗਰ ਵਸਾ ਲਿਆ, ਉੱਥੇ ਬੈਠ ਗਏ। ਹੁਣ ਜਦੋਂ ਉਹਨਾਂ ਦੀ ਚਰਚਾ ਦੂਰ ਤਾਈਂ ਫੈਲ ਗਈ, ਪਹਿਲਾਂ ਇਕੱਲੀ ਕਾਂਸੀ ਦੀ ਚਰਚਾ ਸੀ, ਹੁਣ ਲੋਕ ਆ ਕੇ ਦਾਨ ਕਰਨ ਲੱਗ ਪਏ, ਉੱਥੇ ਬੈਠਿਆਂ ਨੂੰ ਪਦਾਰਥ ਪਹੁੰਚਣ ਲੱਗ ਪਏ, ਨਗਰ ਵਸ ਗਿਆ, ਤੇ ਵਿਆਸ ਜੀ ਨੇ ਖੁਦ ਉਸ ਨਗਰ ਨੂੰ ਮਰ ਦਿੱਤਾ। ਚੇਲਿਆਂ ਨੇ ਇਹ ਗੱਲ ਕਹੀ ਕਿ ਕਾਂਸੀ ਵਿੱਚ ਤਾਂ ਮਰਨ ਵਾਲਾ ਮੁਕਤ ਹੁੰਦਾ ਹੈ, ਪਰ ਇਸ ਨਗਰ ਦਾ ਫਲ ਜੋ ਦੱਸੋ ਕੀ ਹੋਏਗਾ। ਕਹਿਣ ਲੱਗੇ, ਇਸ ਉੱਪਰ ਦੀ ਜੇ ਪੰਛੀ ਕੋਈ ਉੱਡ ਕੇ ਵੀ ਲੰਘ ਜਾਏਗਾ, ਕੋਈ ਵੀ ਮੁਕਤੀ ਹੋ ਜਾਏਗੀ।
ਇਸ ਨਗਰ ਵਿੱਚ ਵਸਣ ਵਾਲਿਆਂ ਦੀ ਤਾਂ ਮੁਕਤੀ ਹੋਣੀ ਨਹੀਂ ਹੋਣੀ, ਪਰ ਇਸ ਨਗਰ ਉੱਡਦੇ ਕੋਈ ਪੰਛੀ ਲੰਘ ਜਾਏ ਉਹ ਵੀ ਮੁਕਤ ਹੋ ਜਾਏ। ਜਦੋਂ ਇਹ ਮਰਦੀ ਗੱਲ ਲੋਕਾਂ ਨੇ ਸੁਣੀ, ਪਰ ਪੁਰਾਤਨ ਸਮਿਆਂ ਦੇ ਲੋਕ ਅੱਜ ਵੀ ਕੋਈ ਕਿਸੇ ਵਰ ਦੀ ਗੱਲ ਸੁਣੇ ਤਾਂ ਦੌੜ ਪੈਂਦੇ ਨੇ ਲੋਕ। ਹਿੰਦੁਸਤਾਨ ਵਿੱਚ ਆਮ ਇਹ ਗੱਲ ਹੈ, ਤਾਂ ਕਾਂਸੀ ਦੇ ਲੋਕ ਕਾਂਸੀ ਨੂੰ ਛੱਡ ਕੇ ਨਗਰ ਵਿੱਚ ਜਾ ਕੇ ਵਸਣੇ ਸ਼ੁਰੂ ਹੋ ਗਏ। ਕਹਿੰਦੇ ਨੇ ਸ਼ਿਵਾ ਨੂੰ ਇਸ ਗੱਲ ਦਾ ਫਿਕਰ ਪੈ ਗਿਆ ਕਿ ਮੇਰਾ ਵਸਾਇਆ ਨਗਰ ਉਜੜਨ ਲੱਗ ਪਿਆ ਹੈ। ਜਦੋਂ ਸ਼ਿਵਾ ਨੂੰ ਇਸ ਗੱਲ ਦਾ ਫਿਕਰ ਪਿਆ, ਅਫਸੋਸ ਵਿੱਚ ਬੈਠੇ ਸਨ, ਤਾਂ ਸ਼ਿਵਾ ਦਾ ਪੁੱਤਰ ਜਿਹੜਾ ਗਣੇਸ਼ ਹੈ, ਗਣੇਸ਼ ਘਰ ਵਿੱਚ ਆਇਆ। ਗਣੇਸ਼ ਨੇ ਪੁੱਛਿਆ, ਕਿਉਂ ਪਿਤਾ ਜੀ ਉਦਾਸ ਕਿਉਂ ਹੋ? ਕਹਿਣ ਲੱਗੇ ਕੁਝ ਨਹੀਂ। ਉਸਨੇ ਕਿਹਾ, ਨਹੀਂ ਤੁਸੀਂ ਉਦਾਸ ਲੱਗ ਗਏ, ਗੱਲ ਕੀ? ਕਹਿਣ ਲੱਗੇ, ਗੱਲ ਤਾਂ ਇਹ ਹੈ ਕਿ ਵਿਆਸ ਨੇ ਮਗਰ ਵਸਾ ਦਿੱਤੀ ਤੇ ਲੋਕ ਸਾਰੇ ਮਗਰ ਵੱਲ ਜਾ ਰਹੇ ਨੇ। ਉਹਨੇ ਇਹ ਵਰ ਦਿੱਤਾ ਹੈ ਕਿ ਕੋਈ ਉੱਡਦਾ ਪੰਛੀ ਵੀ ਮਗਰ ਤੋਂ ਲੰਘ ਜਾਏਗਾ, ਕੋਈ ਮੁਕਤ ਹੋ ਜਾਏਗਾ, ਵਸਣ ਵਾਲੇ ਤੋਂ ਮੁਕਤ ਹੋਣੇ। ਇਸ ਕਰਕੇ ਕਾਂਸੀ ਉੱਜੜ ਰਹੀ ਹੈ, ਲੋਕ ਛੱਡ ਕੇ ਮਗਰ ਵੱਲ ਜਾ ਰਹੇ। ਗਣੇਸ਼ ਜੀ ਕਹਿਣ ਲੱਗੇ, ਗੱਲ ਕੁਝ ਨਹੀਂ, ਬੜੀ ਸੌਖੀ ਗੱਲ, ਤੁਸੀਂ ਕਿਉਂ ਚਿੰਤਾਤਰ ਹੁੰਦੇ? ਪਰ ਯਾਦ ਰੱਖੋ, ਮਨੁੱਖ ਦੀ ਇੱਕ ਸੋਚ ਹੈ, ਜਦੋਂ ਕੋਈ ਸਵਾਲ ਮਨੁੱਖ ਤੇ ਵਾਰ ਵਾਰ ਕੀਤਾ ਜਾਏ, ਵਾਰ ਵਾਰ ਕੀਤਾ ਜਾਏ, ਜਦੋਂ 10-20 ਵਾਰ ਕੋਈ ਸਵਾਲ ਤੁਸੀਂ ਕਰੋਗੇ ਇੱਕ ਅੱਧੇ ਘੰਟੇ ਵਿੱਚ, ਤਾਂ ਉੱਤਰ ਦੇਣ ਵਾਲਾ ਉਹਦੇ ਅੰਦਰ ਰੁੱਖਾਪਨ ਆ ਜਾਏਗਾ, ਕੁੜਤਨ ਆ ਜਾਏਗੀ, ਨਾਰਾਜ਼ ਹੋ ਜਾਏਗਾ, ਤੇ ਨਾਰਾਜ਼ ਹੋ ਕੇ ਕੁਝ ਅੰਟ ਸੰਟ ਕਹਿ ਦੇਵੇਗਾ ਮੂੰਹ 'ਚ। ਇਸ ਤਰ੍ਹਾਂ ਹੋਇਆ, ਗਣੇਸ਼ ਜੀ ਚਲੇ ਗਏ ਵਿਆਸ ਜੀ ਕੋਲ ਜਾ ਕੇ ਨਮਸਕਾਰ ਕੀਤਾ, ਮਹਾਰਾਜ ਇਹ ਨਗਰੀ ਆਪਣੇ ਵਸਾਈ ਹੈ ਮਗਰ, ਤੇ ਆਪ ਦੱਸੋ ਇਹਦੇ ਵਿੱਚ ਆਪਨੇ ਵਰ ਦਿੱਤਾ ਹੈ ਇਸ ਨਗਰੀ ਨੂੰ? ਕਹਿਣਗੇ, ਹਾਂ, ਜੋ ਪੰਛੀ ਵੀ ਉੱਡਦਾ ਲੰਘ ਜਾਏਗਾ ਕੋਈ ਮੁਕਤ ਹੋਏਗਾ। ਦੋ ਚਾਰ ਮਿੰਟ ਬਾਅਦ ਫਿਰ ਸਵਾਲ ਕਰ ਦਿੱਤਾ, ਕੀ ਵਰ ਦਿੱਤਾ ਹੈ? ਮੈਨੂੰ ਖੁੱਲ ਗਿਆ। ਜਦੋਂ 5-7 ਵਾਰ ਜਵਾਬ ਦਿੱਤਾ ਤੇ ਕਹਿ ਦਿੱਤਾ, ਵਿਆਸ ਜੀ ਨੇ ਕਿਹਾ, ਇੱਥੇ ਮਰਨ ਵਾਲਾ ਖੁਦਾ ਬਣ ਗਿਆ। ਤੋ ਅੱਜ ਵੀ ਹਿੰਦੂ ਮਤ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਮਗਰ ਨਗਰੀ ਵਿੱਚ ਮਰਨ ਵਾਲਾ ਖੁਦਾ ਬਣ ਗਿਆ। ਪਰ ਕਬੀਰ ਜੀ ਕਾਂਸੀ ਤਿਆਗ ਕੇ ਮਗਰ ਵਿੱਚ ਗਏ, ਜਾ ਕੇ ਉੱਥੇ ਨਿਵਾਸ ਕੀਤਾ। ਆਪਣੇ ਸ਼ਬਦਾਂ ਚ ਆਪ ਦੱਸ ਰਹੇ ਨੇ, ਤਜੀ ਲੈ ਬਨਾਰਸ ਮਤ ਭਈ ਥੋਰੀ, ਲੋਕ ਮੈਨੂੰ ਥੋੜ੍ਹੀ ਮਤ ਵਾਲਾ ਕਹਿੰਦੇ ਨੇ, ਇਸ ਕਰਕੇ ਬਨਾਰਸ ਛੱਡ ਕੇ ਮਗਰ ਵਿੱਚ ਆ ਗਿਆ। ਹਾਂਜੀ,
ਰਹਾ ਸਗਲ ਜਨਮ ਸ਼ਿਵਪੁਰੀ ਗਵਾਇਆ,
ਸਾਰਾ ਜਨਮ ਮੈਂ ਆਪਣਾ ਕਾਂਸੀ ਵਿੱਚ ਬਤੀਤ ਕਰ ਦਿੱਤਾ, ਸ਼ਿਵਪੁਰੀ ਵਿੱਚ ਸਾਰਾ ਜਨਮ ਗਵਾ ਲਿਆ।
ਮਰਦੀ ਵਾਰ ਮਗਹਰ ਉੱਠ ਆਇਆ,
ਲੋਕ ਇਹ ਗੱਲ ਕਹਿੰਦੇ ਨੇ ਕਿ ਮੈਂ ਮਰਨ ਦੇ ਸਮੇਂ ਉੱਠ ਕੇ ਮਗਹਰ ਵਿੱਚ ਆ ਗਿਆ ਹਾਂ, ਇੱਥੇ ਮੇਰੀ ਮੌਤ ਹੋਏਗੀ ਤਾਂ ਫਿਰ ਮੈਂ ਖੋਤਾ ਬਣਾਂਗਾ। ਪਰ ਇਹ ਦੁਨੀਆਂ ਦੇ ਲੋਕੋ, ਗੱਲ ਕੋਈ ਨਹੀਂ ਹੈ, ਮੈਂ ਇਸ ਗੱਲ ਤੋਂ ਉੱਚਾ ਲੰਘ ਗਿਆ ਹਾਂ। ਅਗਲੀਆਂ ਪੰਕਤੀਆਂ ਸਿਖਾਉਂਦੇ,
ਬਹੁਤ ਬਰਸ ਤਪ ਕੀਆ ਕਾਂਸੀ,
ਪਹਿਲੇ ਮੈਂ ਜ਼ਿੰਦਗੀ ਦੇ ਬੜੇ ਸਾਲ ਕਾਂਸੀ ਵਿੱਚ ਰਹਿ ਕੇ ਤਪੱਸਿਆ ਕੀਤੀ ਹੈ, ਪਰਮੇਸ਼ਵਰ ਦੀ ਆਰਾਧਨਾ ਕੀਤੀ ਹੈ, ਉਸਨੂੰ ਯਾਦ ਕੀਤਾ ਹੈ।
ਮਰਨ ਪਿਆ ਮਗਹਰ ਕੀ ਵਾਸੀ,
ਜਦੋਂ ਮੇਰੀ ਮੌਤ ਆਉਣੀ ਹੈ ਉਦੋਂ ਮੈਂ ਆਪਣਾ ਨਿਵਾਸ ਅਸਥਾਨ ਮਗਹਰ ਨੂੰ ਚੁਣਿਆ ਹੈ ਕਿ ਮੈਂ ਆਪਣੇ ਪ੍ਰਾਣ ਇੱਥੇ ਮਗਹਰ ਵਿੱਚ ਦਿਆਂਗਾ।
ਕਾਂਸੀ ਮਗਹਰ ਸਮ ਵਿਚਾਰੀ,
ਕਹਿੰਦੇ ਮੇਰੀ ਦ੍ਰਿਸ਼ਟੀ ਵਿੱਚ ਕਾਂਸੀ ਤੇ ਮਗਹਰ ਇਹ ਦੋਵੇਂ ਬਰਾਬਰ ਨੇ, ਨਾ ਕਾਂਸੀ ਵਿੱਚ ਕੋਈ ਅੰਤਰ ਹੈ ਨਾ ਮਗਹਰ ਵਿੱਚ ਕੋਈ ਅੰਤਰ ਹੈ, ਕਿਉਂਕਿ ਉਹ ਦਿੱਤੇ ਹੋਏ ਵਰ ਤੇ ਸ਼ਰਾਬ ਮੇਰੇ ਤੇ ਕੋਈ ਅਸਰ ਨਹੀਂ ਕਰਦੇ। ਇਹ ਦੁਨੀਆਂ ਦੇ ਲੋਕੋ, ਤੁਸੀਂ ਦੱਸੋ, ਜੇ ਕੋਈ ਕਾਂਸੀ ਵਿੱਚ ਰਹੇ ਤੇ ਕਬੀਰ ਜੀ ਦੱਸਦੇ ਨੇ ਅਗਲੀ ਪੰਕਤੀ,
ਹੋਸ਼ੀ ਭਗਤ ਕੈਸੇ ਉਤਰਸ ਪਾਰੀ,
ਰਹੇ ਕਾਂਸੀ ਵਿੱਚ ਪਰ ਬੰਦਗੀ ਨਾ ਕਰੇ, ਜੇ ਕਰੇ ਤਾਂ ਦਿਖਾਵੇ ਵੀ ਕਰੇ, ਜੇ ਕਰੇ ਤਾਂ ਲੋਕਾਂ ਨੂੰ ਪ੍ਰਮਾਣ ਲਈ ਕਰੇ। ਹੋਸ਼ੀ ਭਗਤ ਤੁਸ਼ ਭਗਤੀ, ਥੋੜੀ ਭਗਤੀ, ਲੋਕਾਂ ਨੂੰ ਰਿਝਾਉਣ ਲਈ, ਲੋਕਾਂ ਨੂੰ ਪ੍ਰਸੰਨ ਕਰਨ ਲਈ ਕਰੇ ਤੇ ਰਹੇ ਕਾਂਸੀ ਵਿੱਚ। ਕਬੀਰ ਜੀ ਕਹਿੰਦੇ ਨੇ, ਫਿਰ ਹੋਸ਼ੀ ਭਗਤ ਕੈਸੇ ਉਤਰਸ ਪਾਰੀ, ਇਸ ਤਰ੍ਹਾਂ ਦੀ ਤੁਸ਼ ਭਗਤੀ ਕਰਨ ਵਾਲਾ ਜਿਹੜੀ ਰੱਬ ਨੂੰ ਪ੍ਰਸੰਨ ਕਰਨ ਲਈ ਨਹੀਂ ਕੀਤੀ ਗਈ ਸਗੋਂ ਲੋਕਾਂ ਨੂੰ ਪ੍ਰਸੰਨ ਕਰਨ ਲਈ ਕੀਤੀ ਗਈ, ਉਹ ਫਿਰ ਪਾਰ ਕਿਵੇਂ ਹੋਊਗਾ? ਉਹ ਮੁਕਤ ਨਹੀਂ ਹੋ ਸਕਦਾ, ਭਾਵੇਂ ਉਹ ਕਾਂਸੀ ਵਿੱਚ ਹੀ ਮਰੇ। ਕਬੀਰ ਜੀ ਕਹਿੰਦੇ ਨੇ ਉਹ ਮੁਕਤ ਨਹੀਂ ਹੋਏਗਾ।
ਕਹੋ ਗੁਰ ਗਜ ਸਿਵ ਸਭ ਕੋ ਜਾਣੈ।
ਕਬੀਰ ਜੀ ਕਹਿੰਦੇ ਇਸ ਗੱਲ ਨੂੰ ਸਾਰੇ ਜਾਣਦੇ, ਨਗਰ ਨੂੰ ਸੁਣ ਵਾਲਾ ਵੀ ਜਾਣਦਾ ਹੈ ਤੇ ਦੇਵਤਿਆਂ ਦਾ ਗੁਰੂ ਗੁਰ ਗਜ ਬ੍ਰਹਮਾ, ਦੇਵਤਿਆਂ ਦਾ ਗੁਰੂ ਭਗਵਾਨ ਵਿਸ਼ਨੂੰ ਸਿਵ ਵੀ ਜਾਣਦਾ ਹੈ। ਸਾਰੇ ਇਸ ਗੱਲ ਨੂੰ ਜਾਣਦੇ ਨੇ ਕਿ ਭਗਤੀ ਘੱਟ ਹੋਏ, ਭਗਤੀ ਲੋਕਾਂ ਨੂੰ ਰਿਝਾਉਣ ਲਈ ਹੋਏ ਤਾਂ ਫਿਰ ਮੁਕਤੀ ਨਹੀਂ ਹੋ ਸਕਦੀ। ਕਬੀਰ ਜੀ ਕਹਿੰਦੇ ਇਸ ਗੱਲ ਨੂੰ ਸਭ ਕੁਝ ਜਾਣਦਾ ਹੈ।
ਮੁਆ ਕਬੀਰ ਰਮਤ ਸ੍ਰੀ ਰਾਮ,
ਕਹਿੰਦੇ ਨੇ ਮੈਂ ਮਰਾਂਗਾ, ਮੈਂ ਮਰ ਗਿਆ ਹਾਂ, ਮੇਰੀ ਮੌਤ ਹੋ ਚੁੱਕੀ ਹੈ ਤੇ ਤਨ ਵਿੱਚ ਪ੍ਰਾਣ ਚੱਲਦੇ, ਮਤ ਜਾਣਾ ਮੈਂ ਲੀਂਦਾ ਹਾਂ। ਮੈਂ ਰਾਮ ਦੇ ਨਾਮ ਨੂੰ ਰਮਤ ਉਚਾਰਦਿਆਂ ਉਚਾਰਦਿਆਂ ਇਸ ਬੋਝ ਤੋਂ ਮੁਕਤ ਹੋ ਗਿਆ ਹਾਂ, ਮੈਂ ਮਰ ਗਿਆ ਹਾਂ, ਭਾਵ ਮੇਰੇ ਮੈਂ ਨਹੀਂ ਰਹੀ। ਕਬੀਰ ਜੀ ਨੇ ਆਪਣੀ ਬਾਣੀ ਨੂੰ ਜ਼ਿਕਰ ਕੀਤਾ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਦ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਮੈਂ ਮਰ ਗਈ ਹੈ, ਮੈਂ ਮਰ ਗਿਆ ਹਾਂ, ਹਮੇ ਦਾ ਖਾਤਮਾ ਹੋ ਗਿਆ ਹੈ। ਅਗਲੀਆਂ ਪੰਕਤੀਆਂ ਵਿੱਚ ਕਹਿ ਰਹੇ,
ਗੌੜੀ ਕਬੀਰ ਜੀ ਜੋ ਆ ਚੰਦਨ ਮਰਦਨ ਅੰਗਾ,
ਕਹਿੰਦੇ ਨੇ ਜੋ ਇਹ ਮਨੁੱਖ ਆਪਣੇ ਸਰੀਰ ਤੇ ਸੁਗੰਧੀਆਂ ਪਾਉਂਦਾ ਹੈ, ਸੁਗੰਧ ਵਾਲੀਆਂ ਚੀਜ਼ਾਂ ਆਪਣੇ ਅੰਗਾਂ ਤੇ ਮਿਲਦਾ ਹੈ,
ਸੋ ਤਨ ਜਲੈ ਕਾਠ ਕੈ ਸੰਗਾ,
ਜਿਸ ਤਨ ਦੀ ਇਤਨੀ ਸੰਭਾਲ ਕਰਦਾ ਹੈ, ਇਸ ਨੂੰ ਗਿਆਨ ਨਹੀਂ ਕਿ ਉਹ ਤਨ ਤਾਂ ਲੱਕੜੀਆਂ ਦੇ ਵਿੱਚ ਪੈ ਕੇ ਸੜੇਗਾ, ਉਹ ਤਨ ਨੇ ਰਹਿਣਾ ਨਹੀਂ, ਇੱਕ ਦਿਨ ਸੁਆਹ ਬਣ ਜਾਏਗਾ। ਸੋ ਤਨ ਜਲੈ ਕਾਠ ਕਹਿ ਸੰਗਾ, ਬਸਦੇ ਨੇ ਅਗਲੀ ਪੰਕਤੀ ਵਿੱਚ,
ਇਸ ਤਨ ਧਨ ਕੀ ਕਵਨ ਬੜਾਈ,
ਕਹਿੰਦੇ ਦੱਸੋ ਤਨ ਦੀ ਕੀ ਵਡਿਆਈ ਹੋ ਤੇ ਧਨ ਦੀ ਵੀ ਕੀ ਵਡਿਆਈ। ਧਨ ਅੱਜ ਹੈ ਕੱਲ ਨਹੀਂ ਹੋਏਗਾ, ਧਨ ਅੱਜ ਹੈ ਕੱਲ ਨਹੀਂ ਹੋਏਗਾ, ਜਦੋਂ ਪ੍ਰਾਣ ਜਾਣਗੇ। ਕਬੀਰ ਜੀ ਦੱਸਦੇ ਨੇ
ਧਰਨ ਪਰੈ ਔਰ ਵਾਰ ਨਾ ਜਾਈ,
ਕਹਿੰਦੇ ਇਹ ਧਨ ਵੀ ਇਸ ਧਰਤੀ ਤੇ ਰਹਿ ਜਾਏਗਾ ਤੇ ਧਨ ਵੀ ਇਸ ਧਰਤੀ ਤੇ ਉਰਵਾਰ ਇੱਧਰ ਹੀ ਰਹਿ ਜਾਏਗਾ, ਨਾ ਜਾਏ ਅੱਗੇ ਨਾਲ ਨਹੀਂ ਜਾਏਗਾ, ਨਾ ਤਨ ਜਾਏਗਾ ਨਾ ਧਨ ਜਾਏਗਾ। ਅਗਲੀਆਂ ਪੰਕਤੀਆਂ ਚ ਕਹਿ
ਰਹਾ, ਰਾਤ ਜੇ ਸੋਵਹਿ ਦਿਨ ਕਰਹਿ ਕਾਮ,
ਜਰਾ ਠੰਡ ਹੋਏ ਇੱਕ ਵਾਰ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇੱਕ ਵਾਰ ਫਿਰ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਿਹੜੇ ਦੁਨੀਆਂ ਦੇ ਲੋਕ ਰਾਤ ਨੂੰ ਸੌਂਦੇ ਨੇ ਸੋਣਾ ਹੈ ਬਸ, ਤੇ ਦਿਨ ਨੂੰ ਕੇਵਲ ਕੰਮ ਕਰਨਾ ਹੈ। ਰਾਤ ਸੌਂਦੇ ਨੇ ਦਿਨ ਨੂੰ ਕੰਮ ਕਰਦੇ ਨੇ। ਅਗਲੀ ਪੰਕਤੀ ਚ ਦੱਸਦੇ,
ਇੱਕ ਖਿਨ ਲੇਹੇ ਨਾ ਹਰ ਕੋ ਨਾਮ,
ਇੱਕ ਖਿਨ ਜਿੰਨਾ ਸਮਾਂ ਬਹੁਤ ਥੋੜਾ ਸਮਾਂ, ਖਿਨ ਉਤਨਾ ਸਮਾਂ ਹੈ ਜਿਤਨਾ ਅਸੀਂ ਕਿਆਸ ਵੀ ਨਾ ਕਰ ਸਕੀਏ, ਸੋਚ ਵੀ ਨਾ ਸਕੀਏ ਕਿ ਕਿਤਨੇ ਸਮੇਂ ਨੂੰ ਖਿਨ ਕਹਿੰਦੇ। ਸਤਿਪੁਰਸ਼ਾਂ ਨੇ ਲਿਖਿਆ ਹੈ ਕਿ ਇੱਕ ਪਿੱਪਲ ਦਾ ਪੱਤਾ ਲੈ ਕੇ ਸੂਈ ਦੇ ਨਾਲ ਉਸ ਵਿੱਚ ਛੇਕ ਕਰੀਏ ਤੇ ਚਾਰ ਖਿਨ ਲੱਗ ਜਾਂਦੇ। ਤਾਂ ਕਬੀਰ ਜੀ ਕਹਿੰਦੇ ਨੇ ਜਿਹੜੇ ਰਾਤ ਨੂੰ ਸੌਂਦੇ ਨੇ ਦਿਨ ਨੂੰ ਕੰਮ ਕਰਦੇ ਨੇ, ਇੱਕ ਖਿਨ ਵੀ ਪਰਮੇਸ਼ਵਰ ਦਾ ਨਾਮ ਨਹੀਂ ਲੈਂਦੇ।
ਹੱਥ ਤਾਂ ਡੋਰ ਮੁਖ ਖਾਇਓ ਤੰਗੋਰ,
ਜਿਹੜੇ ਲੋਕਾਂ ਦੇ ਹੱਥ ਵਿੱਚ ਡੋਰਾਂ ਫੜੀਆਂ ਨੇ ਕਿ ਚਰਨ ਦੀ ਹੈ ਕਿ ਕੋਈ ਦੀ ਹੈ ਕਿ ਬਾਜ ਦੀ ਹੈ ਕਿ ਕੁੱਤਿਆਂ ਦੀਆਂ ਨੇ, ਪਾਰ ਜਿਹੜੇ ਸ਼ਿਕਾਰ ਖੇਡਦੇ ਨੇ, ਤੇ ਮੁਖ ਖਾਇਓ ਤੰਗੋਰ ਆਪਣੇ ਮੁੱਖ ਨਾਲ ਪਾਨਾ ਨਬੀਰੇ ਇਤਾ ਰੱਖਣੇ, ਭਾਵ ਸਭ ਕੁਝ ਖੁੱਲ ਕੇ ਕੁਕਰਮਾਂ ਵਿੱਚ ਜਿਹੜੇ ਪੈ ਗਏ ਨੇ। ਹੱਥ ਤਾਂ ਡੋਲ ਮੁੱਖ ਖਾਇਓ ਤੰਦੋਲ, ਜਿਨ੍ਹਾਂ ਨੇ ਇੱਕ ਦੂਸਰੇ ਦੇ ਅੱਗੇ ਹੱਥ ਫਲਾਏ ਨੇ, ਮੈਨੂੰ ਆਹ ਚਾਹੀਦਾ ਮੈਨੂੰ ਉਹ ਚਾਹੀਦਾ। ਕਬੀਰ ਜੀ ਕਹਿੰਦੇ ਨੇ ਯਾਦ ਰੱਖਿਓ ਦੁਨੀਆ ਦੇ ਲੋਕੋ, ਪਦਾਰਥ ਮੰਗਣ ਵਾਲਿਓ, ਇੱਕ ਦਿਨ ਆਏਗਾ ਜਦੋਂ ਉਹੀ ਲੋਕ ਹਾਂਜੀ
ਮਰਤੀ ਬਾਰ ਕਸ ਬਾਧਿਓ ਚੋਰ,
ਜਦੋਂ ਮੌਤ ਹੋਏਗੀ ਤੇ ਜਿਵੇਂ ਚੋਰ ਨੂੰ ਕੱਸ ਕੇ ਮੁਸ਼ਕਾਂ ਬੰਨ ਲਈਆਂ ਜਾਂਦੀਆਂ ਨੇ, ਕਬੀਰ ਜੀ ਕਹਿੰਦੇ ਉਹਨਾਂ ਨੂੰ ਵੀ ਜਨ ਇਸ ਤਰ੍ਹਾਂ ਮੁਸ਼ਕਾਂ ਬੰਨ ਕੇ ਲੈ ਕੇ ਜਾਣਗੇ।
ਗੁਰਮਤ ਰਸ ਰਸ ਹਰ ਗੁਣ ਗਾਵੇ,
ਜਿਹੜੇ ਗੁਰੂ ਦੀ ਮਤ ਲੈ ਕੇ ਗੁਰੂ ਦੀ ਮਤ ਨਾਲ ਜੁੜ ਕੇ ਉਸ ਨਾਮ ਰਸ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰਸ ਲੈ ਕੇ ਉਹਦੇ ਵਿੱਚ ਗੁਰਮਤ ਰਸ, ਜਿਹਨਾਂ ਨੂੰ ਗੁਰਮਤ ਚ ਰਸ ਆਉਂਦਾ ਹੈ, ਤੇ ਜਿਹੜੇ ਨਾਮ ਰਸ ਵਿੱਚ ਰਸ ਕੇ ਭਿੱਜ ਕੇ ਉਸ ਪ੍ਰਭੂ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ।
ਰਾਮ ਰਾਮ ਰਮਤ ਸੁਖ ਪਾਵੇ,
ਉਹ ਰਮ ਜਾਂਦੇ ਨੇ ਰਾਮ ਵਿੱਚ, ਲੀਨ ਹੋ ਜਾਂਦੇ ਨੇ ਰਾਮ ਵਿੱਚ, ਤੇ ਰਾਮ ਦੇ ਨਾਮ ਨੂੰ ਉਚਾਰਦਿਆਂ ਉਚਾਰਦਿਆਂ ਉਹਨਾਂ ਜੀਵਾਂ ਨੂੰ ਕਬੀਰ ਜੀ ਕਹਿੰਦੇ ਨੇ ਫਿਰ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਕਿਰਪਾ ਕਰਕੇ ਨਾਮ ਦ੍ਰਿੜਾਈ,
ਜਿਨ੍ਹਾਂ ਚ ਉਹ ਪਰਮੇਸ਼ਵਰ ਕਿਰਪਾ ਕਰਦਾ ਹੈ ਉਹਨਾਂ ਨੂੰ ਉਹ ਨਾਮ ਦ੍ਰਿੜ ਕਰਵਾਉਂਦਾ ਹੈ, ਪ੍ਰਪੱਕ ਕਰਾ ਦਿੰਦਾ ਹੈ, ਉਹ ਇੱਕ ਖਿੰਡ ਵੀ ਪਰਮੇਸ਼ਵਰ ਦਾ ਨਾਮ ਨਹੀਂ ਭੁੱਲਦੇ। ਉਠਤ ਬੈਠਤ ਹਰ ਹਰ ਪਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਉਠਤ ਬੈਠਤ ਸੋਵਤ ਨਾਮ, ਕਹ ਨਾਨਕ ਜਨ ਕੈ ਸਦ ਕਾਮ। ਉਹਨਾਂ ਵਾਸਤੇ ਕਈ ਕੰਮ ਮਿਲ ਜਾਂਦਾ ਹੈ। ਕਬੀਰ ਜੀ ਕਹਿੰਦੇ ਕਿਰਪਾ ਜੀ ਨੇ ਕਰਦਾ ਹੈ, ਉਹਨਾਂ ਨੂੰ ਨਾਮ ਆਪਣਾ ਦ੍ਰਿੜ ਕਰਵਾ ਦਿੰਦਾ, ਪ੍ਰਪੱਕ ਕਰਵਾ ਦਿੰਦਾ ਹੈ, ਕੋਈ ਲੋਕ ਉਸ ਪਰਮੇਸ਼ਵਰ ਦਾ ਨਾਮ ਦ੍ਰਿੜ ਕਰਦੇ ਹਨ।
ਹਰ ਹਰ ਵਾਸ ਸੁਗੰਧ ਵਸਾਈ,
ਉਹ ਹਰੀ ਰੂਪਨਾਮ ਜੀਵਾਂ ਹਰਿਆ ਹਰਿਆ ਕਰਨ ਵਾਲਾ ਹੈ, ਉਹਦੀ ਸੁਗੰਧੀ ਨੂੰ ਉਹਦੀ ਵਾਸਨਾ ਨੂੰ ਉਹ ਆਪਣੇ ਅੰਦਰ ਵਸਾ ਲੈਂਦੇ ਨੇ। ਜਦੋਂ ਕਿਸੇ ਦੇ ਅੰਦਰ ਪਰਮੇਸ਼ਵਰ ਦੀ ਸੁਗੰਧੀ ਦਾ ਨਿਵਾਸ ਹੋ ਜਾਂਦਾ, ਯਾਦ ਰੱਖਿਓ ਤੁਸੀਂ ਉਸਨੂੰ ਗੁਰਮੁਖ ਕਹਿੰਦੇ ਹੋ। ਜਦੋਂ ਪਰਮੇਸ਼ਵਰ ਦੀ ਸੁਗੰਧੀ ਕਿਸੇ ਅੰਦਰ ਸਮਾ ਜਾਂਦੀ ਹੈ ਤੁਸੀਂ ਉਸਨੂੰ ਨਹੀਂ ਸੰਤ ਕਹਿੰਦੇ, ਜਦੋਂ ਪਰਮੇਸ਼ਵਰ ਦੀ ਸੁਗੰਧੀ ਕਿਸੇ ਅੰਦਰ ਸਮਾ ਜਾਂਦੀ ਹੈ ਤੁਸੀਂ ਉਸਨੂੰ ਹੀ ਭਗਤ ਕਹਿੰਦੇ ਹੋ, ਜਦੋਂ ਪਰਮੇਸ਼ਵਰ ਦੀ ਸੁਗੰਧੀ ਕਿਸੇ ਅੰਦਰ ਸਮਾ ਜਾਂਦੀ ਤੁਸੀਂ ਉਸਨੂੰ ਹੀ ਦੇਵਤਾ ਕਹਿੰਦੇ ਹੋ, ਉਸਨੂੰ ਹੀ ਬ੍ਰਹਮ ਗਿਆਨੀ ਕਹਿੰਦੇ ਹੋ। ਵੀਰ ਜੀ ਕਹਿੰਦੇ ਨੇ ਹਰ ਹਰ ਦਾਸ ਸੁਗੰਧ ਵਸਾਈ, ਉਹਨਾਂ ਨੂੰ ਉਸ ਪਰਮੇਸ਼ਵਰ ਦੇ ਨਾਮ ਰੂਪੀ ਵਾਸ ਨੂੰ ਸੁਗੰਧੀ ਨੂੰ ਆਪਣੇ ਅੰਦਰ ਵਸਾ ਲੈਣਾ ਕੀਤਾ ਹੈ।
ਕਹਿਤ ਕਬੀਰ ਚੇਤ ਰੇ ਅੰਦਾ,
ਕਬੀਰ ਜੀ ਕਹਿੰਦੇ ਨੇ ਇਹ ਗਿਆਨੀ ਪੁਰਸ਼ ਤੂੰ ਪਰਮੇਸ਼ਵਰ ਨੂੰ ਚੇਤੇ ਕਰ, ਤੇਰੇ ਕੋਲ ਧਨ ਤਾਂ ਹੈ, ਪਦਾਰਥ ਹੈ, ਤੇਰੇ ਕੋਲ ਸੁੱਖ ਦੇ ਸਾਧਨ ਹੈ, ਤੇਰੇ ਕੋਲ ਮਕਾਨ ਹੈ, ਇਹਨਾਂ ਵਿੱਚ ਪੈ ਕੇ ਨਿਰੰਕਾਰ ਨੂੰ ਨਾ ਭੁੱਲ, ਜੇ ਤੂੰ ਭੁੱਲ ਗਿਆ ਫਿਰ ਤੂੰ ਅੰਧਾ ਹੈ, ਤੇਰੇ ਕੋਲ ਗਿਆਨ ਤੇ ਵੈਰਾਗ ਰੂਪੀ ਨੇਤਰ ਨਹੀਂ ਹੈ, ਅਗਿਆਨਤਾ ਵਿੱਚ ਪਿਆ ਹੀ ਸੰਕਟ ਕਰੀ ਜਾਂਦਾ ਹੈ, ਇਹ ਅੰਧੇ ਇਹ ਅਗਿਆਨੀ ਪੁਰਸ਼ ਤੂੰ ਨਿਰੰਕਾਰ ਨੂੰ ਚੇਤੇ ਕਰ, ਕਬੀਰ ਜੀ ਕਹਿ ਰਹੇ ਹਨ।
ਸਤ ਰਾਮ ਝੂਠਾ ਸਭ ਧੰਦਾ,
ਕਿਉਂਕਿ ਰਾਮ ਹੀ ਸੱਤ ਹੈ, ਹੋਰ ਸਾਰਾ ਧੰਦਾ ਸੰਸਾਰ ਦਾ ਕਬੀਰ ਜੀ ਕਹਿ ਰਹੇ ਹਨ ਝੂਠ ਹੈ।
ਗੌੜੇ ਕਬੀਰ ਜੀ ਤੇ ਪਦੇ ਚਾਰ ਤੁਕੇ, ਜਮ ਤੇ ਉਲਟ ਭਏ ਹੈ ਰਾਮ।
ਤਿੰਨ ਪਦਾਂ ਵਾਲੇ ਚਾਰ ਚਾਰ ਤੁਕਾਂ ਵਾਲੇ ਸ਼ਬਦ ਅੱਗੇ ਆਉਣਗੇ। ਕਬੀਰ ਜੀ ਕਹਿੰਦੇ ਨੇ ਇਹ ਗੱਲ ਯਾਦ ਰੱਖੋ, ਜਮ ਤੇ ਉਲਟ ਭਏ ਹੈ ਰਾਮ ਬੜਾ ਗਹਿਰਾ ਸ਼ਬਦ ਹੈ। ਜਮ ਤੇ ਉਲਟ ਭਏ ਹੈ ਰਾਮ, ਸਮਝਣ ਚ ਆਉਣਾ ਕਠਿਨ ਹੈ, ਸਾਖੀ ਨਾਲ ਗੱਲ ਛੇਤੀ ਸਮਝ ਆ ਜਾਂਦੀ। ਬਾਣੀ ਨੇ ਜ਼ਿਕਰ ਕੀਤਾ ਹੈ, ਹਮ ਮੂਰਖ ਨੀਚ ਅਜਾਨ ਸਮਝਾ ਸਾਖੀ। ਬਾਲਮੀਕ ਤਾੜਵੀ ਹੈ, ਲੋਕਾਂ ਨੂੰ ਲੁੱਟਦਾ ਹੈ। ਅੱਜ ਬਾਲਮੀਕ ਨੇ ਸਭ ਰਿਸ਼ੀਆਂ ਨੂੰ ਬੰਨ ਲਿਆ। ਰਿਸ਼ੀਆਂ ਨੇ ਸਵਾਲ ਕੀਤਾ, ਭਾਈ ਇਹ ਸਾਨੂੰ ਕਿਉਂ ਬੰਨੇ ਹੈ? ਕਹਿੰਦੇ ਜੋ ਕੁਝ ਤੁਹਾਡੇ ਕੋਲ ਹੈ ਦੇ ਰਹੇ। ਕਹਿਣ ਲੱਗੇ ਹੈ ਤਾਂ ਸਾਡੇ ਕੋਲ ਬੜਾ ਕੁਝ, ਪਰ ਤੂੰ ਪਹਿਲਾਂ ਜਿਨ੍ਹਾਂ ਵਾਸਤੇ ਇਹ ਲੈ ਕੇ ਜਾ ਰਿਹਾ ਹੈ ਉਹਨਾਂ ਨੂੰ ਪੁੱਛ ਕੇ ਆ ਕਿ ਇਹ ਤੇਰਾ ਕਰਮ ਮਾੜਾ ਹੈ, ਤੇਰੀ ਕਿਰਤ ਮਾੜੀ ਹੈ, ਇਸ ਦਾ ਹਿਸਾਬ ਤੈਨੂੰ ਅੱਗੇ ਦੇਣਾ ਪਏਗਾ, ਤੇ ਤੂੰ ਉਹਨਾਂ ਨੂੰ ਇਹ ਗੱਲ ਪੁੱਛ ਕੇ ਆ ਕਿ ਕੀ ਉਹ ਤੇਰੇ ਪਾਪਾ ਨੇ, ਤੇਰੇ ਤੈਨੂੰ ਜੋ ਸਜ਼ਾ ਮਿਲੇਗੀ ਉਹਦੇ ਭਾਗੀਦਾਰ ਹੋਣਗੇ। ਗਿਆ ਬਾਲਮੀਕ ਘਰ, ਔਰਤ ਨੂੰ ਪੁੱਛਿਆ, ਜਵਾਬ ਦੇ ਗਈ। ਕਹਿਣ ਲੱਗੀ ਮੈਂ ਤੇਰੀ ਅਰਧੰਗੀ, ਮੈਂ ਤਾਂ ਖਾਣਾ ਹੈ, ਮੈਂ ਤੈਨੂੰ ਕਦੇ ਨਹੀਂ ਕਹਿੰਦੀ ਤੂੰ ਡਾਕਾ ਮਾਰ ਕੇ ਲਿਆ ਕੇ ਚੋਰੀ ਕਰਕੇ ਤਾੜ ਨਹੀਂ ਬਣ, ਪਿਤਾ ਨੂੰ ਪੁੱਛਿਆ, ਮਾਤਾ ਨੂੰ ਪੁੱਛਿਆ, ਸਭ ਜਵਾਬ ਦੇ ਗਏ। ਅਖੀਰ ਵਾਪਸ ਆ ਗਿਆ ਸਪਤ ਰਿਸ਼ੀਆਂ ਕੋਲ, ਬੰਧਨ ਖੋਲ੍ਹ ਦਿੱਤੇ। ਕਹਿਣ ਲੱਗਾ, ਮੈਨੂੰ ਉਪਦੇਸ਼ ਦਿਓ, ਮੈਂ ਤਾਂ ਇਤਨੇ ਪਾਪ ਕੀਤੇ ਨੇ ਕਿ ਪ੍ਰਲੋਕ ਵਿੱਚ ਜਾ ਕੇ ਮੇਰਾ ਭਲਾ ਨਹੀਂ ਹੋਏਗਾ, ਸਜ਼ਾ ਮਿਲੇਗੀ। ਯਾਦ ਰੱਖਿਓ, ਪੁਰਾਤਨ ਸਾਧੂ ਅਧਿਕਾਰੀ ਜਾਣ ਕੇ ਉਪਦੇਸ਼ ਦਿੰਦੇ ਸਨ, ਬਰਤਨ ਦੇਖਦੇ ਸਨ, ਫਿਰ ਉਸ ਵਿੱਚ ਕੁਝ ਪਾਉਂਦੇ ਸਨ। ਅੱਜ ਤਾਂ ਦੱਸਣ ਵਾਲੇ ਵੀ ਉਹਨੇ ਪੁੱਛਣ ਵਾਲੇ ਵਿੱਚ ਪਿਆਸ ਨਹੀਂ ਹੈ, ਪੁੱਛਣ ਵਾਲੇ ਵਿੱਚ ਤੇ ਤ੍ਰਿਪਤੀ ਦੱਸਣ ਵਾਲਾ ਹੀ ਨਹੀਂ ਕਰ ਸਕਦਾ, ਦੋਵੇਂ ਦੋਵੇਂ। ਜਦੋਂ ਸਭ ਰਿਸ਼ੀਆਂ ਨੂੰ ਇਹ ਗੱਲ ਕਹੀ, ਉਪਦੇਸ਼ ਦਿਓ, ਜਾਣਿਆ ਪਾਪੀ ਹੈ ਅਧਿਕਾਰੀ ਨਹੀਂ ਹੈ, ਕਹਿਣ ਲੱਗੇ ਮਰਾ ਮਰਾ ਤੇਜ, ਮਰਾ 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 ਮਰਾ, ਇਤਨੀ ਤਰ੍ਹਾਂ ਨਾਲ ਇਤਨੀ ਤੇਜ਼ੀ ਨਾਲ ਉਚਾਰਨ ਕੀਤਾ। ਜਦੋਂ ਤੁਸੀਂ ਉਚਾਰ ਕੇ ਰੱਖੋ ਮਰਾ ਮਰਾ ਮਰਾ, ਤਾਂ ਸਜੇ ਹੀ ਰਾਮ 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 ਬਣ ਜਾਏਗਾ। ਮਰਾ ਮਰਾ ਤਾਂ ਵਿਅਕਤੀ ਉਦੋਂ ਕਰਦਾ ਨਾ ਜਦੋਂ ਦੁਖੀ ਹੋਏ, ਰਾਮ ਰਾਮ ਉਦੋਂ ਪੁਕਾਰੇਗਾ ਜਦੋਂ ਉਹਦੇ ਅੰਦਰ ਰਾਮ ਵੱਸ ਜਾਏ। ਤਾਂ ਕਬੀਰ ਜੀ ਕਹਿੰਦੇ ਨੇ, ਜਮ ਹੀ ਉਲਟ ਕੇ ਰਾਮ ਬਣ ਜਾਂਦਾ ਹੈ, ਜਮ ਤੇ ਉਲਟ ਪਏ ਹੈ ਰਾਮ। ਅਗਲੀਆਂ ਪੰਕਤੀਆਂ ਚ ਕਹਿੰਦੇ,
ਦੁੱਖ ਬਿਨ ਸੈ ਸੁਖ ਕੀਓ ਬਿਸਰਾਮ,
ਜਦੋਂ ਜਮਾਂ ਤੋਂ ਉਲਟ ਕੇ ਰਾਮ ਬਣ ਗਿਆ, ਫਿਰ ਦੁੱਖ ਦੂਰ ਹੋ ਗਏ ਤੇ ਸੁੱਖਾਂ ਨੇ ਟਿਕਾਣਾ ਬਣਾ ਲਿਆ। ਇਸ ਅੰਤਸ਼ਕਰਨ ਵਿੱਚ ਸੁੱਖ ਨਹੀਂ ਸੁੱਖ ਨੇ, ਜੀਵਨ ਵਿੱਚ ਸੁੱਖ ਨੇ, ਹਰ ਜਗ੍ਹਾ ਤੇ ਸੁੱਖ ਹੀ ਟਿਕਦੇ।
ਬੈਰੀ ਉਲਟ ਭਏ ਹੈ ਮੀਤਾ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜਿਹੜੇ ਦੁਸ਼ਮਣ ਸਨ ਇਹਦੇ, ਹੁਣ ਉਹ ਉਲਟੇ ਤੇ ਇਹਦੇ ਮਿੱਤਰ ਬਣ ਗਏ। ਉੱਥੇ ਸੰਤੋਖ ਆ ਗਿਆ, ਦਇਆ ਆ ਗਈ, ਧਰਮ ਆ ਗਿਆ, ਸਤ ਆ ਗਿਆ, ਕੋਈ ਉਲਟ ਕੇ ਇਹਦੇ ਮਿੱਤਰ ਬਣ ਗਏ।
ਸਾਕਤ ਉਲਟ ਸੋ ਜਨ ਭੈ ਚੀਤਾ,
ਜਿਹੜੇ ਨਾਮ ਤੋਂ ਦੂਰ ਕਰਨ ਵਾਲੇ ਸਨ ਉਹੀ ਹੁਣ ਨਾਮ ਨਾਲ ਜੋੜਨ ਵਾਲੇ ਹੋ ਗਏ। ਕਬੀਰ ਜੀ ਕਹਿ ਰਹੇ,
ਅਬ ਮੋਹੇ ਸਰਬ ਕੁਸਲ ਕਰ ਮਾਨਿਆ,
ਜਦੋਂ ਵਧਿਆ ਕਬੂਲਿਆ ਵਾਪਰਿਆ, ਕਬੀਰ ਜੀ ਕਹਿੰਦੇ ਹੁਣ ਮੈਂ ਸਾਰੇ ਕੁਸਲ ਸ਼ਾਂਤੀ ਜਾਣ ਲਈ ਮੰਨ ਲਿਆ ਕਿ ਹੁਣ ਕਿਤੇ ਦੁੱਖ ਨਹੀਂ ਹੈ, ਘਰ ਵਿੱਚ ਵਿਚਰੋ ਕਿ ਬਾਹਰ ਵਿਚਰੋ, ਕਿਤੇ ਦੁੱਖ ਨਹੀਂ ਹੈ। ਕਬੀਰ ਜੀ ਕਹਿ ਰਹੇ,
ਸ਼ਾਂਤ ਭਈ ਜਬ ਗੋਬਿੰਦ ਜਾਣਿਆ,
ਇਹ ਸ਼ਾਂਤੀ ਤਾਂ ਪ੍ਰਾਪਤ ਹੋਈ ਜਦੋਂ ਮੈਂ ਗੋਬਿੰਦ ਪਰਮੇਸ਼ਵਰ ਨੂੰ ਜਾਣ ਲਿਆ।
ਰਹਾਉ ਤਨ ਮਹਿ ਹੋਤੀ ਕੋਟ ਉਪਾਦ,
ਇਸ ਤਨ ਵਿੱਚ ਤਾਂ ਕਰੋੜਾਂ ਹੀ ਉਪਾਧੀਆਂ ਸਨ। ਕਬੀਰ ਜੀ ਕਹਿੰਦੇ ਸੀ, ਇਸ ਤਨ ਵਿੱਚ ਕਰੋੜਾਂ ਹੀ ਉਪਾਧੀਆਂ ਜਿਹੜੀਆਂ ਮੈਂ ਤੱਕੀਆਂ, ਤੇ ਹੁਣ ਕੀ ਹੋਇਆ, ਬਦਲ ਗਿਆ ਸਭ ਕੁਛ।
ਉਲਟ ਭਈ ਸੁਖ ਸਹਿਜ ਸਮਾਦ,
ਉਹੀ ਉਪਾਧੀਆਂ ਜਿਹੜੀਆਂ ਉਲਟ ਗਈਆਂ, ਬਦਲ ਗਿਆ ਸਭ ਕੁਝ। ਤੇ ਕਬੀਰ ਜੀ ਕਹਿੰਦੇ ਸੁੱਖ ਲੈਣ ਵਾਲੀ ਸਹਿਜ ਸਮਾਧੀ, ਉਹ ਉਪਾਧੀਆਂ ਹੀ ਸਮਾਧੀ ਬਣ ਗਈਆਂ। ਕਬੀਰ ਜੀ ਕਹਿੰਦੇ,
ਆਪ ਪਛਾਣੈ ਆਪੈ ਆਪ,
ਹੁਣ ਮੈਂ ਆਪਣੇ ਆਪ ਨੂੰ ਪਛਾਣ ਲਿਆ ਕਿ ਆਪ ਹੀ ਆਪ ਉਹ ਪਰਮੇਸ਼ਵਰ ਹੈ, ਉਸ ਤੋਂ ਬਿਨਾਂ ਕੋਈ ਨਹੀਂ ਮੈਂ ਦੂਸਰਾ।
ਰੋਗ ਨਾ ਵਿਆਪੈ ਤਿੰਨੋ ਤਾਪ,
ਹੁਣ ਮੇਰੇ ਮਨ ਨੂੰ ਸਾਰਾ ਮੁਕਤੀ ਰੋਗ ਨਹੀਂ ਵਿਆਪਦੇ ਤੇ ਤਿੰਨ ਤਾਪ ਵੀ ਮੈਨੂੰ ਵਿਆਪਣਗੇ ਨਹੀਂ।
ਅਬ ਮਨ ਉਲਟ ਸਨਾਤਨ ਹੁਆ,
ਕਬੀਰ ਜੀ ਕਹਿੰਦੇ ਹੁਣ ਮਨ ਉਲਟ ਗਿਆ ਤੇ ਉਲਟ ਕੇ ਮਨ ਪਹੁੰਚਿਆ ਕਿੱਥੇ, ਸਨਾਤਨ ਹੁਆ, ਪੁਰਾਤਨਤਾ ਵੱਲ ਪਹੁੰਚ ਗਿਆ, ਅਖੀਰ ਤੇ ਪਹੁੰਚ ਗਿਆ। ਯਾਦ ਰੱਖੋ, ਲੌਂਗ ਗੰਗਾ ਨੂੰ ਗੰਗਾ ਕਹਿੰਦੇ ਸੀ, ਵਗਦੀ ਹੈ ਜੇ ਉਹ ਹਰਦਵਾਰ ਪਹੁੰਚ ਗਈ ਤਾਂ ਵੀ ਗੰਗਾ, ਜੇ ਪਟਨੇ ਪਹੁੰਚ ਗਈ ਤਾਂ ਵੀ ਗੰਗਾ। ਗੰਗਾ ਯਾਦ ਰੱਖੋ, ਗੰਗਾ ਤਾਂ ਉੱਥੇ ਹੈ, ਮੂਲ ਸਰੋਤ ਹੈ ਜਿੱਥੇ, ਮੂਲ ਸਰੋਤ ਤੋਂ ਗੰਗਾ ਸ਼ੁਰੂ ਹੁੰਦੀ ਹੈ। ਜਦੋਂ ਮੂਲ ਸਰੋਤ ਛੁੱਟ ਜਾਇਆ ਹੈ ਤਾਂ ਯਾਦ ਰੱਖੋ, ਫਿਰ ਕੁਝ ਵੀ ਹੱਥ ਨਹੀਂ ਆਉਂਦਾ। ਇਸ ਮਨ ਦਾ ਮੂਲ ਸਰੋਤ ਈਸ਼ਵਰ ਹੈ, ਜੀਵ ਦਾ ਮੂਲ ਸਰੋਤ ਈਸ਼ਵਰ ਹੈ। ਕਬੀਰ ਜੀ ਕਹਿੰਦੇ, ਅਬ ਮਨ ਉਲਟ ਸਨਾਤਨ ਹੋ, ਕਦੇ ਇਹ ਸੰਸਾਰ ਨਾਲ ਜੁੜਿਆ ਸੀ, ਉਦੋਂ ਨਵੀਨ ਸੀ, ਸਨਾਤਨ ਨਹੀਂ ਸੀ। ਧਨ ਨਾਲ ਜੁੜਿਆ ਕਿ ਪਦਾਰਥ ਨਾਲ ਜੁੜਿਆ ਕਿ ਪੁੱਤਰਾਂ ਨਾਲ ਜੁੜਿਆ, ਨਿਤ ਨਵੇਂ ਰੂਪ ਫਰਦਾ ਸੀ। ਅੱਜ ਹੁਣ ਉਲਟ ਗਿਆ ਸੰਸਾਰ ਵੱਲੋਂ ਤੇ ਜੁੜ ਗਿਆ ਨਿਰੰਕਾਰ ਨਾਲ। ਕਬੀਰ ਜੀ ਕਹਿੰਦੇ ਮੂਲ ਸਰੋਤ ਵਿੱਚ ਪਹੁੰਚ ਗਿਆ, ਅਬ ਮਨ ਉਲਟ ਸਨਾਤਨ ਹੋਆ, ਪੁਰਾਤਨਤਾ ਵਿੱਚ ਚਲੇ ਗਿਆ, ਜਿੱਥੋਂ ਇਹ ਪੈਦਾ ਹੋਇਆ ਸੀ ਉੱਥੇ ਪਹੁੰਚ ਗਿਆ ਸੀ। ਤੇ ਜਦੋਂ ਮੂਲ ਸਾਗਰ ਵਿੱਚ ਮਿਲ ਜਾ, ਫਿਰ ਤਾਂ ਕੋਈ ਦੂਜੀ ਗੱਲ ਨਹੀਂ ਹੋ ਸਕਦੀ ਹੈ। ਤਾਂ ਕਬੀਰ ਜੀ ਅਗਲੀ ਪੰਕਤੀ ਚ ਕਹਿੰਦੇ,
ਤਾਗੋ ਜਾਣਿਆ ਜਦ ਜੀਵਤ ਮੂਆ,
ਇਸ ਗੱਲ ਨੂੰ ਮੈਂ ਤਾਂ ਜਾਣਿਆ ਜਦੋਂ ਮੈਂ ਜੀਵਤ ਹਾ ਤੋਂ ਮਿਲ ਗਿਆ, ਭਾਵ ਜਦੋਂ ਮੇਰੇ ਵਿੱਚੋਂ ਹਉਮੈ ਮਰ ਗਈ, ਮੇਰੇ ਵਿੱਚੋਂ ਸਭ ਕੁਝ ਖੋ ਗਿਆ, ਜਦੋਂ ਮੈਂ ਜੀਵਦੇ ਨੇ ਆਪਣੇ ਆਪ ਨੂੰ ਮੁਰਦਾ ਜਾਣ ਲਿਆ, ਤਾਂ ਇਸ ਗੱਲ ਦੀ ਸੋਝੀ ਪਈ ਇਹ ਮੇਰਾ ਮਨ ਸੰਸਾਰ ਵੱਲੋਂ ਟੁੱਟਿਆ ਤੇ ਨਿਰੰਕਾਰ ਨਾਲ ਜੁੜ ਗਿਆ। ਇਹ ਮਨ ਉਲਟ ਸਨਾਤਨ ਹੋਇਆ ਤਬ ਜਾਣੇ ਜਨ ਜੀਵ ਨੂੰ ਜਦੋਂ ਜੀਂਦਾ ਮਰ ਗਿਆ ਫਿਰ ਮੈਂ ਇਸ ਗੱਲ ਨੂੰ ਜਾਣ ਸਕਿਆ।
ਕਹ ਕਬੀਰ ਸੁਖ ਸਹਿਜ ਸਮਾਵਾ।
ਹੁਣ ਕਬੀਰ ਜੀ ਕਹਿੰਦੇ ਸੁਖ ਨਹੀਂ ਨੇ ਕਿਉਂਕਿ ਇਹ ਮਨ ਸਹਿਜ ਸਮਾਧੀ ਵਿੱਚ ਸਮਾ ਗਿਆ ਹੈ। ਸਹਿਜ ਨਾਮ ਗਿਆਨ ਦਾ ਹੈ, ਗਿਆਨ ਵਿੱਚ ਸਮਾ ਗਿਆ ਹੈ, ਇਸ ਨੂੰ ਗਿਆਨ ਦਾ ਪਤਾ ਚੱਲ ਗਿਆ ਹੈ।
ਆਪ ਨਾ ਡਰਾ ਨਾ ਅਵਰ ਡਰਾਵਾ।
ਮੈਂ ਆਪ ਵੀ ਨਹੀਂ ਡਰੂ, ਕਿਉਂ ਡਰਾ ਨਹੀਂ ਜਾਣਾ, ਕਿਉਂ ਡਰਾ ਮੈਂ ਮੇਰੀ ਬੁਧਕ ਜਮ ਨਾ ਕਰਾ ਸੰਸਕਾਰ, ਜਿਨ ਇਹ ਜਨਮ ਸਜਿਆ ਸੋ ਜਪਿਆ ਪਰਵਤਕਾਰ। ਹੁਣ ਮੈਂ ਵਿਕਾਰਾਂ ਤੋਂ ਨਹੀਂ ਡਰਦਾ ਕਿਉਂਕਿ ਵਿਕਾਰ ਵੀ ਮੇਰੇ ਸਾਥੀ ਬਣ ਗਏ, ਉਹ ਵੀ ਉਲਟ ਗਏ, ਸੰਸਾਰ ਸਾਥੀ ਨਹੀਂ ਰਿਹਾ ਨਿਰੰਕਾਰ ਸਾਥੀ ਬਣ ਗਿਆ। ਹੁਣ ਮੈਂ ਨਾ ਕਿਸੇ ਤੋਂ ਡਰਾਂਗਾ ਤੇ ਨਾ ਕਿਸੇ ਨੂੰ ਡਰਾਵਾਂਗਾ। ਬ੍ਰਹਮ ਗਿਆਨੀ ਗਿਆਨੀ ਉਸ ਨੂੰ ਕਹਿੰਦੇ ਨੇ ਪੈ ਕਾਹੂ ਕੋ ਦੇਤ ਮੈਂ ਹੈ ਮਾਨਤ ਆਨ ਕਹ ਨਾਨਕ ਸੁਣ ਰਹੇ ਮਨਾ ਗਿਆਨੀ ਤਾਹੀ ਬਖਾਨ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਅਸੀਂ ਵੀ ਇਹ ਜਾਣ ਸਕੀਏ ਕਿ ਜਨ ਜਲ ਸ਼ੋਧ ਬਾਹਰ ਹੋਇਆ ਮੀਨਾ ਪੂਰਵ ਜਨਮ ਹਾਂ ਤਪ ਕਹੀਨ। ਗੁਰੂ ਪਾਤਸ਼ਾਹ ਰਹਿਮਤ ਕਰਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ। ਗੁਰਬਾਣੀ ਦੀ ਵਿਚਾਰ ਕਰਦੇ ਹਾਂ ਗੁਰੂ ਪਿਆਰਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰਨੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਇਹ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ।
ਕਹੋ ਕਬੀਰ ਸੁਖ ਸਹਿਜ ਸਮਾਵਾ ਆਪ ਨਾ ਡਰਾਓ ਨਾ ਵਰ ਡਰਾਵਾ।